ਦੱਖਣੇ ਮਹੱਲਾ ਪੰਜਵਾ ਗਹਿਡੜਾ ਤਿਰਨ ਛਾਇਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਅੰਤਰਜਾਮੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪੰਜ ਸਲੋਕ ਪਿੱਛੇ ਉਚਾਰਨ ਕੀਤੇ ਹੈ। ਛੇਵੇਂ ਸਲੋਕ ਵਿਚ ਲੰਮੇ ਦੇਹ ਦੀ ਸੰਗਤ ਜੋ ਸਤਿਗੁਰਾਂ ਦੀ ਹਜ਼ੂਰੀ ਚ ਬੈਠੀ ਹੈ ਮੁਲਤਾਨ ਦੇ ਇਲਾਕੇ ਦੇ ਨੇੜੇ ਦੇ ਲੋਕ ਇਹ ਆਪਣੀ ਬੋਲੀ ਵਿਚ ਡੱਡਾ ਅੱਖਰ ਜ਼ਿਆਦਾ ਵਰਤਦੇ ਹਨ। ਉਸ ਡੱਡੇ ਅੱਖਰ ਦੇ ਵਰਤਣੇ ਕਰਕੇ ਮਹਾਰਾਜ ਦੱਖਣੇ ਨਾਂ ਰੱਖਿਆ ਹੈ। ਇਹ ਸਲੋਕਾਂ ਦਾ ਨਾਂ ਦੱਖਣੇ ਰੱਖ ਕਰਕੇ ਮਹਾਰਾਜ ਪੰਜਵੇਂ ਪਾਤਸ਼ਾਹ ਪਵਿੱਤਰ ਉਪਦੇਸ਼ ਬਖਸ਼ ਰਹੇ ਹਨ।
ਦੱਖਣੇ ਮਹੱਲਾ ਪੰਜਵਾ ਗਹਿਡੜਾ ਤਿਰਨ ਛਾਇਆ
ਹਜ਼ੂਰ ਦ੍ਰਿਸ਼ਟਾਂਤ ਦੇ ਕੇ ਦੱਸਦੇ ਹਨ। ਇਹ ਭਾਈ ਜਿਸ ਪ੍ਰਕਾਰ ਗਹਿਡੜਾ ਨਾਂ ਟੋਏ ਦਾ ਹੈ, ਟੋਆ ਹੋਵੇ ਡੂੰਘਾ ਪਟਿਆ ਹੋਇਆ ਤੇ ਉੱਤੋਂ ਕੱਖਾਂ ਦੇ ਨਾਲ ਛਾਇਆ ਢਕਿਆ ਹੋਇਆ ਹੋਵੇ,
ਗਾਫਲ ਜਲੇ ਉਹ ਭਾ
ਤੇ ਉਹਦੇ ਵਿਚ ਅੱਗ ਮਚਦੀ ਹੋਵੇ। ਇਸ ਪ੍ਰਕਾਰ ਸਾਧ ਸੰਗਤ ਜੀ ਇਹ ਸੰਸਾਰ ਜਿਹੜਾ ਹੈ ਟੋਏ ਦੀ ਨਿਆਈ ਹੈ, ਡੂੰਘਾ ਖਾਤਾ ਹੈ, ਜੰਮਣ ਮਰਨ ਦਾ ਕਾਰਨ ਰਸਾਤਲ ਨੂੰ ਲਿਜਾਣ ਵਾਲਾ। ਇਹਦੇ ਚ ਵਿਸ਼ੇ ਰੂਪੀ ਕੱਖ ਪਾਏ ਹੋਏ ਹਨ। ਇਹਨਾਂ ਕੱਖਾਂ ਦੇ ਨਾਲ ਸੰਸਾਰ ਰੂਪੀ ਟੋਆ ਛਾਇਆ ਹੋਇਆ ਹੈ।
ਗਾਫਲ ਜਲੇ ਉਹ
ਭਾ ਇਹ ਗਾਫਲ ਇਹੋ ਜਿਹਾ ਪ੍ਰਮਾਦੀ ਜੀਵ ਹੈ, ਇਹਦੇ ਵਿਚ ਕਾਲ ਦੀ ਅੱਗ ਦੇ ਨਾਲ ਜਲ ਰਿਹਾ ਹੈ।
ਜਿੰਨਾ ਭਾਗ ਮਥਾੜੈ
ਜਿਨ੍ਹਾਂ ਦੇ ਭਾਗ ਮੱਥੇ ਦੇ ਹਨਗੇ
ਤਿੰਨ ਉਸਤਾਦ ਪਨਾ
ਉਹਨਾਂ ਨੇ ਉਸਤਾਦ ਗੁਰੂ ਦਾ ਨਾਮ ਹੈ, ਸਤਿਗੁਰਾਂ ਦੀ ਪਨਾਹ ਸ਼ਰਨ ਲਈ ਹੈ, ਉਹ ਸ਼ਰਨ ਲੈ ਕੇ ਉਭਰ ਗਏ ਹਨ। ਇਸੇ ਪ੍ਰਕਾਰ
ਗਹਿਡੜਾ ਤਿਰਨ ਛਾਇਆ
ਦੂਸਰਾ ਅਰਥ ਕਰਦੇ ਹੈ, ਗਹਿਡੜਾ ਛੱਪਰ ਦਾ ਨਾਮ ਹੈ। ਜਿਸ ਪ੍ਰਕਾਰ ਛੱਪਰਾ ਜਿਹੜਾ ਹੁੰਦਾ ਹੈ ਉਹ ਤਿਰਨ ਕੱਖਾਂ ਦੇ ਨਾਲ ਛਾਇਆ ਢਕਿਆ ਹੁੰਦਾ ਬਣਾਇਆ ਹੁੰਦਾ ਹੈ।
ਗਾਫਲ ਜਲੇ ਉਹ ਭਾ
ਉਹ ਛੱਪਰ ਦੇ ਹੇਠਾਂ ਬੈਠ ਕੇ ਜਿਹੜਾ ਕੋਈ ਗਾਫਲ ਆਦਮੀ ਹੈ ਅੱਗ ਨੂੰ ਮਚਾਈ ਬੈਠਾ ਹੋਵੇ, ਜਿਹੜਾ ਛੱਪਰ ਵਿਚ ਅੱਗ ਮਚਾ ਕੇ ਬੈਠਦਾ ਲਾਟਾਂ ਨਿਕਲਦੀਆਂ ਉਹ ਵਿਚ ਹੀ ਅੱਗ ਦੇ ਗਾਫਲ ਆਦਮੀ ਸੜ ਜਾਂਦਾ, ਛੱਪਰ ਨੂੰ ਅੱਗ ਲੱਗ ਜਾਂਦੀ ਹੈ।
ਜਿੰਨਾ ਭਾਗ ਮਥਾੜੈ
ਛੱਪਰ ਨੂੰ ਅੱਗ ਲੱਗੀ ਤੋਂ ਜਿਨ੍ਹਾਂ ਦੇ ਮੱਥੇ ਦੇ ਭਾਗ ਹੋਣ ਉਹੀ ਨਿਕਲਦੇ ਨੇ, ਵਿਚੇ ਹੀ ਸੜ ਜਾਂਦੇ ਹਨਗੇ। ਮੁਹੰਮਦ ਸਾਹਿਬ ਦੇ ਛੱਪਰ ਨੂੰ ਅੱਗ ਲੱਗ ਗਈ ਸੀ, ਉਹਨਾਂ ਦੇ ਕੇਸ ਸੜ ਗਏ ਛੱਪਰ ਚੋਂ ਨਿਕਲਦੇ ਨਿਕਲਦੇ ਦੇ। ਫਿਰ ਖੁਦਾ ਅੱਗੇ ਦੁਆ ਕੀਤੀ, ਹੇ ਖੁਦਾ ਮੇਰੇ ਕੇਸ ਨਾ ਸੜਦੇ ਚੰਗਾ ਸੀ, ਮੈਂ ਬਚਕ ਸੜ ਜਾਂਦਾ। ਇਸ ਪ੍ਰਕਾਰ ਪਛਤਾਵਾ ਮੁਹੰਮਦ ਸਾਹਿਬ ਦੀ ਮਸਲਿਆਂ ਦੀ ਕਿਤਾਬ ਦੇ ਵਿਚ ਹਦੀਸ ਅੰਦਰ ਆਉਂਦੇ ਆ ਸਾਧ ਸੰਗਤ ਜ਼ਿਕਰ। ਇਸ ਪ੍ਰਕਾਰ ਇਹ ਗਾਫਲ ਸਾਧ ਸੰਗਤ ਜੀ ਗਹਿਡੜਾ ਤਿਰਨ ਛਾਇਆ, ਗਹਿਡੜਾ ਇਹ ਛਪਰਾ ਹੈ, ਤਿਰਨ ਕੌਣ ਹੈ, ਇਹ ਕੱਖਾਂ ਦੀ ਨਿਆਈ ਸਰੀਰ ਦੀਆਂ ਅਸਥੀਆਂ ਹੱਡ ਚੰਮ ਮਾਸ ਇਹ ਸਾਧ ਸੰਗਤ ਜੀ ਕੱਖਾਂ ਦੀ ਨਿਆਈ ਹੈ ਸਰੀਰ ਵਿਚ, ਜੋ ਹੱਡੀਆਂ ਮਾਸ ਚੰਮ ਆਦਿਕ ਹੈ ਇਹ ਤਿਰਨ ਕੱਖਾਂ ਦੇ ਨਾਲ ਇਹ ਸਰੀਰ ਬਿਸ਼ਟਾ ਅਸਤਰਗਤ ਪਰੇਟੇ ਚਾਮ ਹਾੜ ਮਾਸ ਨਾੜੀ ਕੋ ਪਿੰਜਰ ਇਹ ਛਪਰਾ ਇਸ ਪ੍ਰਕਾਰ ਦਾ ਛਾਇਆ ਪਰਮੇਸ਼ੁਰ ਨੇ ਸਰੀਰ ਰੂਪੀ ਛਪਰਾ ਬਣਾਇਆ ਹੋਇਆ ਹੈ।
ਗਾਫਲ ਜਲੇ ਉਹ ਭਾ
ਇਹ ਗਾਫਲ ਐਸਾ ਪਰਮਾਦੀ ਹੈ, ਕੰਨ ਮੁੱਢ ਮਾਰਨ ਵਾਲਾ ਬਸਮਝ ਜਲੇ ਉਹ ਭਾ ਹੈ। ਇਹਦੇ ਚ ਜਿਹੜੀ ਵਿਸ਼ਿਆਂ ਦੀ ਤ੍ਰਿਸ਼ਨਾ ਇਹਨੂੰ ਲੱਗੀ ਹੋਈ ਹੈ, ਇਹ ਅੱਗ ਜਾਲ ਰਿਹਾ ਹੈ, ਇਸ ਅੱਗ ਵਿਚ ਆਪ ਹੀ ਜਲ ਰਿਹਾ ਹੈ, ਸੜ ਰਿਹਾ ਹੈ। ਸਬਦ ਸਪਰਸ਼ ਰੂਪ ਰਸ ਗੰਧ ਵਿਸ਼ਿਆਂ ਦੀ ਅੱਗ ਵਿਚ ਇਹ ਗਾਫਲ ਸੜ ਰਿਹਾ ਹੈ, ਇਹਨਾਂ ਰਸਾਂ ਕਸਾਂ ਤ੍ਰਿਸ਼ਨਾ ਜਿਹੜੀ ਲੱਗੀ ਹੋਈ ਹੈ।
ਜਿੰਨਾ ਭਾਗ ਮਥਾੜ
ਜਿਨ੍ਹਾਂ ਦੇ ਸਾਧ ਸੰਗਤ ਜੀ ਮੱਥੇ ਦੇ ਸਿਰੋਮਣੀ ਕਰਮ ਹਨ, ਭਾਗ ਹਨ, ਨਿਸ਼ਕਾਮ ਕਰਮ ਕੀਤੇ ਪੂਰਵਲੇ ਜਨਮਾਂ ਚ
ਉਸਤਾਦ ਪਨਾਹ
ਉਹਨਾਂ ਨੇ ਉਸਤਾਦ ਗੁਰੂ ਮਹਾਰਾਜ ਸਾਹਿਬ ਦੀ ਪਨਾਹ ਸ਼ਰਨ ਲਈ ਹੈ, ਉਹ ਬਚੇ ਹੈ। ਨਹੀਂ ਤਾਂ ਰਸਾਂ ਕਸਾਂ ਦੀ ਵਿਸ਼ਿਆਂ ਦੀ ਤ੍ਰਿਸ਼ਨਾ ਨਾਲ ਇਹ ਕੱਖਾਂ ਦਾ ਛਪਰਾ ਸੀ ਸੜਦਾ ਹੀ ਜਾ ਰਿਹਾ, ਨਾਸ ਹੋ ਜਾਂਦਾ, ਵਕਾਰ ਕਾਮ ਕ੍ਰੋਧ ਜਲੇ ਸਭ ਕੋਈ ਵਾਲੀ ਹਾਲਤ ਹੋ ਰਹੀ ਹੈ।
ਮਹੱਲਾ ਪੰਜਵਾਂ ਨਾਨਕ ਪੀਠਾ ਪੱਕਾ ਸਾਜਿਆ।
ਸਾਧ ਸੰਗ ਜੀ, ਜਿਸ ਪ੍ਰਕਾਰ ਕਿਸੇ ਨੇ ਪੀਠਾ ਹੋਵੇ ਪ੍ਰਸ਼ਾਦ ਆਟਾ ਤੇ ਫਿਰ ਪਕਾਇਆ ਹੋਵੇ ਫਿਰ ਸਾਜਿਆ ਚੋਪੜਿਆ ਹੋਇਆ ਪ੍ਰਸ਼ਾਦਾ ਹੋਵੇ
ਧਰਿਆ ਆਣ ਮੌਜੂਦ
ਤੇ ਮੌਜੂਦ ਸਨਮੁਖ ਲਿਆ ਕੇ ਸਾਹਮਣੇ ਸਥਿਤ ਕਰਕੇ ਰੱਖ ਦਿੱਤਾ ਹੋਵੇ ਪਰੋਸ ਕੇ
ਵਾਜੋ ਸਤਿਗੁਰ ਆਪਣੇ।
ਜਿਵੇਂ ਸਾਧ ਸੰਗੇ ਜੀ, ਲੋਕ ਜਿਹੜੇ ਸੁਲਤਾਨ ਨੂੰ ਮੰਨਣ ਵਾਲੇ ਹੈ ਉਹ ਕੀ ਕਰਦੇ ਆ, ਪੀਂਦੇ ਆ, ਪਕਾਉਂਦੇ ਆ, ਚੋਪੜਦੇ ਆ, ਫਿਰ ਲਿਆ ਕੇ ਭਰਾਈਆਂ ਦੀਆਂ ਟਾਰਾਂ ਮਰਵਾਉਣ ਵਾਸਤੇ ਉਹ ਸੁਲਤਾਨ ਦੇ ਮੜ ਦੇ ਅੱਗੇ ਲਿਆ ਕੇ ਰੱਖ ਦਿੰਦੇ ਆ।
ਵਾਜੋ ਸਤਿਗੁਰ ਆਪਣੇ।
ਜਿੰਨਾ ਚਿਰ ਉਹ ਭਰਾਈ ਆ ਕੇ ਟਾਰ ਨਾ ਦੇਵੇ ਉਹਨਾਂ ਚਿਰ ਉਹ ਖਾਂਦੇ ਨੀ ਟੁੱਕਰ, ਉਹ ਨਿਆਣੇ ਭਾਵੇਂ ਚਾਹੁੰਦੇ ਰਹੇ ਰੋਡ ਜਿਹੜਾ ਸੁਲਤਾਨ ਦਾ ਪੁਕਾਇਆ ਹੁੰਦਾ ਹੈ, ਭਰਾਈ ਦੇ ਪਾਸੋਂ ਟਾਰ ਦਵਾਉਂਦੇ ਆ, ਦਰੂਦ ਦਿੰਦੇ ਆ ਤੇ ਫਿਰ ਉਹ ਨਿਆਣੇ ਨੂੰ ਟੁਕੜਾ ਟੁਕੜਾ ਉਹ ਤੋੜ ਕੇ ਦਿੰਦੇ ਆ, ਬਣਦੇ ਆ। ਇਸ ਪ੍ਰਕਾਰ ਦੀ ਹਾਲਤ ਹੈ ਸਾਧ ਸੰਗੀਤ ਦੁਨੀਆਂ ਦੀ। ਸੋ ਗੁਰੂ ਮਹਾਰਾਜ ਸਾਹਿਬ ਇਸ ਦੇ ਉੱਤੇ ਦ੍ਰਿਸ਼ਟਾਂਤ ਦੇ ਕੇ ਇਹ ਸੁਲਤਾਨ ਦੇ ਰੋਡ ਦਾ ਬਚਨ ਕਰਦੇ ਹਨ।
ਨਾਨਕ ਪੀਠਾ ਪੱਕਾ ਸਾਜਿਆ।
ਗੁਰੂ ਮਹਾਰਾਜ ਸਾਹਿਬ ਕਹਿੰਦੇ ਗੁਰੂ ਨਾਨਕ ਸਾਹਿਬ ਦੀ ਜਿਹੜੀ ਬਾਣੀ ਹੈ ਬਹੁਤ ਔਖੀ ਹੈ, ਜਿਵੇਂ ਪੀਣਾ ਮੁਸ਼ਕਲ ਹੈ, ਇਉਂ ਗੁਰੂ ਮਹਾਰਾਜ ਸਾਹਿਬ ਜੀ ਨੇ ਵੇਦ ਸ਼ਾਸਤਰ ਜਿਹਨੂੰ ਨੇਤ ਨੇਤ ਕਹਿੰਦੇ ਸੀ ਉਸ ਸਿਧਾਂਤ ਨੂੰ ਪੀਣ ਦੀ ਨਿਆਈ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਰੂਪ ਬਾਣੀ ਨੂੰ ਉਚਾਰਨ ਕੀਤਾ ਹੈ
ਪੱਕਾ।
ਅਤੇ ਸ੍ਰੀ ਗੁਰੂ ਅੰਗਦ ਸਾਹਿਬ ਜੀ ਨੇ ਕੁਝ ਸੁਖੈਨ ਕਰ ਦਿੱਤਾ ਹੈ, ਉਹ ਜਿਵੇਂ ਪ੍ਰਸ਼ਾਦਾ ਪਕਾਈ ਦਾ ਹੁੰਦਾ ਇਸ ਪ੍ਰਕਾਰ ਬਾਣੀ ਗੁਰੂ ਅੰਗਦ ਸਾਹਿਬ ਨੇ ਉਚਾਰਨ ਕੀਤੀ ਹੈ
ਸਾਜਿਆ।
ਤੀਜੇ ਪਾਤਸ਼ਾਹ ਜੀ ਨੇ ਇੰਨੀ ਪਿਆਰ ਨਾਲ ਬਾਣੀ ਅਚੀਵਮੈਂਟ ਜਿਵੇਂ ਚੋਪੜਿਆ ਪ੍ਰਸ਼ਾਦਾ ਹੁੰਦਾ ਹੈ ਇਸ ਪ੍ਰਕਾਰ ਸਜਾਤਾ ਹੈ
ਧਰਿਆ ਆਣ ਮੌਜੂਦ।
ਸਤਿਗੁਰੂ ਰਾਮਦਾਸ ਸਾਹਿਬ ਤਾਂ ਇੰਨੀ ਗੂੜੀ ਪੰਜਾਬੀ ਰਚੀ ਹੈ, ਮੌਜੂਦ ਇਸ ਤਰ੍ਹਾਂ ਕਰਕੇ ਜਿਵੇਂ ਥਾਲ ਚ ਪਰੋਸ ਕੇ ਰੱਖ ਦੀਏ ਐ ਬਾਣੀ ਉਚਾਰ ਦਿੱਤੀ ਹੈ
ਵਾਜੋ ਸਤਿਗੁਰ ਆਪਣੇ।
ਜਿਹੜੇ ਭਾਈ ਅਜੇ ਵੀ ਸੁਲਤਾਨ ਤੋਂ ਭਰਾਈਆਂ ਦੀਆਂ ਟਾਰਾਂ ਤੇ ਦਰੂਦ ਦਵਾਉਣਾ ਚਾਹੁੰਦੇ ਹੈ ਉਹ ਸਤਿਗੁਰੂ ਸਾਹਿਬ ਤੋਂ ਬੇਮੁਖ ਆਦਮੀ ਹਨਗੇ, ਜਿਨ੍ਹਾਂ ਨੂੰ ਗੁਰੂ ਮਹਾਰਾਜ ਸਾਹਿਬ ਨੂੰ ਆਪਣਾ ਚੌਹਾਂ ਦਸਾਂ ਪਾਤਸ਼ਾਹ ਨੂੰ ਆਪਦਾ ਗੁਰੂ ਨਹੀਂ ਮੰਨਿਆ, ਐਵੇਂ ਭਟਕਦੇ ਫਿਰਦੇ ਸੁਲਤਾਨ ਦੇ ਰੋਟ ਪਕਾ ਪਕਾ ਕੇ
ਬੈਠਾ ਝਾਕ ਦਰੂਦ।
ਉਹ ਝਾਕਦੇ ਆ ਬੈਠੇ ਕੋਈ ਦਰੂਦ ਆ ਕੇ ਪੜ੍ਹੇ ਪ੍ਰਾਰਥਨਾ ਕਰਕੇ ਅਰਪੀ ਦਾ ਹੁੰਦਾ ਹੈ ਤੇ ਫਿਰ ਸਾਨੂੰ ਟੁੱਕਰ ਮਿਲੇ। ਇਸ ਪ੍ਰਕਾਰ ਪਈ ਜਿਨ੍ਹਾਂ ਨੂੰ ਦਸਾਂ ਪਾਤਸ਼ਾਹ ਨੂੰ ਆਪਦਾ ਗੁਰੂ ਨਹੀਂ ਮੰਨਿਆ ਉਹ ਭਰਾਈਆਂ ਵਾਂਗੂ ਦੇਹ ਧਾਰੀ ਗੁਰੂ ਨੂੰ ਭਾਲਦੇ ਫਿਰਦੇ ਆ ਵੀ ਸਾਡੇ ਕੰਨਾਂ ਵਾਟੀ ਗੁਰੂ ਕਰੇ ਤੇ ਮੈਂ ਤੂੰ ਮੇਰਾ ਚੇਲਾ ਮੈਂ ਤੇਰਾ ਗੁਰੂ ਤੇ ਫਿਰ ਸਾਡੇ ਅੰਦਰ ਬਸੂਗਾ, ਇਹ ਭਰਮ ਪਿਆ ਹੋਇਆ ਉਹਨਾਂ ਤਾਈ। ਗੁਰੂ ਸਾਹਿਬ ਦੇ ਬਚਨਾਂ ਨੂੰ ਸਾਮਰ ਤੱਕ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਨ ਪ੍ਰਤੱਖ ਗੁਰੂ ਨਿਸਤਾਰੇ, ਇਹ ਨਿਸ਼ਚਾ ਨਹੀਂ ਨਾ ਜਿਨ੍ਹਾਂ ਦਾ ਦੋਹਾਂ ਪਾਸ਼ ਨੂੰ ਆਪਣਾ ਗੁਰੂ ਨੀ ਜਿਨ੍ਹਾਂ ਨੂੰ ਮੰਨਿਆ ਉਹ ਦਰੂਦ ਪੜ੍ਹਨ ਵਾਂਗੂ ਜਿਸ ਪ੍ਰਕਾਰ ਪ੍ਰਾਰਥਨਾ ਪੜ੍ਹਨ ਵਾਂਗੂ ਪੜ੍ਹਾਈ ਦੇ ਟਾਰ ਦੇਣ ਵਾਂਗੂ ਐਂ ਕਿਸੇ ਸਾਧ ਤੋਂ ਮੰਤਰ ਸੁਣਨ ਵਾਸਤੇ ਕਿਸੇ ਪਖੰਡੀ ਦੇ ਪਾਸੋਂ ਉਪਦੇਸ਼ ਲੈਣ ਵਾਸਤੇ ਉਹਨਾਂ ਤੋਂ ਕੰਨਾਂ ਵਾਟੀ ਕੁਰੂ ਕਰਾਉਣਾ ਚਾਹੁੰਦੇ ਹੈ ਕਿਉਂ ਉਹ ਦਰੂਦ ਪੜ੍ਹਨ ਵਾਲਿਆਂ ਨੂੰ ਝਾਕ ਹੀ ਰਹਿੰਦੀ ਹੈ ਉਹਨਾਂ ਨੂੰ ਨਾਮ ਕਿੱਥੋਂ ਮਿਲਣਾ ਹੈ, ਇਹ ਹਾਲਤ ਹੈ। ਗੁਰੂ ਮਹਾਰਾਜ ਸਾਹਿਬ ਫਰਮਾਉਂਦੇ ਹਨ ਇਸੇ ਪ੍ਰਕਾਰ
ਨਾਨਕ ਪੀਠਾ ਪੱਕਾ ਸਾਜਿਆ।
ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਹਨ ਜਿਨ੍ਹਾਂ ਨੇ ਪੀਠਾ ਸਰਵਣ ਕੀਤਾ ਹੈ, ਸਰਵਣ ਕਰਕੇ ਪ੍ਰਮਾਣਗਤ ਸੰਸੇ ਨੂੰ ਪੀ ਦਿੱਤਾ ਹੈ, ਐਸਾ ਸਰਵਣ ਕੀਤਾ ਪਰਮੇਸ਼ਵਰ ਦੇ ਨਾਮ ਦਾ
ਪੱਕਾ,
ਅਤੇ ਪੱਕਾ ਫਿਰ ਮੰਨਣ ਕੀਤਾ ਹੈ, ਮੰਨਣ ਕਰਕੇ ਪਰਮੇਸ਼ਵਰ ਸੰਸੇ ਦੇ ਤਾਈ ਨਾਸ ਕਰਤਾ ਹੈ
ਸਾਜਿਆ।
ਅਤੇ ਸਾਜਿਆ ਫਿਰ ਜਿਨ੍ਹਾਂ ਨਿਧਿਆਸਨ ਕਰਕੇ ਵਿਪਰਜੇ ਬੁੱਧੀ ਨੂੰ ਨਾਸ ਕਰਕੇ ਪ੍ਰੇਮ ਦੀ ਸਾਜਨਾ ਦੁਆਰਾ ਜਿਵੇਂ ਚੋਪੜੀ ਦਾ ਪ੍ਰੇਮ ਰੂਪੀ ਘਿਓ ਨਾਲ ਆਪਣੇ ਜੀਵਨ ਨੂੰ ਸਜਾ ਲਿਆ ਹੈ, ਚੋਪੜਨ ਵਾਂਗੂ ਹੈ
ਧਰਿਆ ਆਣ ਮੌਜੂਦ,
ਅਤੇ ਧਰਿਆ ਆਣ ਮੌਜੂਦ ਤੇ ਜਿਹੜਾ ਪਰਮੇਸ਼ਰ ਦੀ ਸਖਿਆਤਾ ਹੋਣੀ ਹੈ ਇਹ ਮੌਜੂਦ ਤਤੋਂ ਦਾ ਸੋਧਨ ਕਰਕੇ ਇਹ ਸਖਿਆਤਾ ਨੂੰ ਮੌਜੂਦ ਇਸ ਤਰ੍ਹਾਂ ਸਾਹਮਣੇ ਲਿਆ ਕੇ ਸਾਰੀ ਦੁਨੀਆਂ ਦੇ ਮਹਾਰਾਜ ਸਨ ਬੈਸ ਗੁਫਾ ਮੈਂ ਆਖੋ ਕੈਸਾ ਸਾਗਰ ਡੂਗਰ ਨਿਰਭਉ ਐਸਾ ਉਹ ਪਰਮੇਸ਼ਰ ਇਸ ਰੂਪ ਕਰਕੇ ਉਹਦਾ ਪਰੋਹ ਗਿਆਨ ਰੱਖ ਦਿੱਤਾ ਹੈ।
ਵਾਜੋ ਸਤਿਗੁਰ ਆਪਣੇ,
ਜਿਹੜੇ ਭਾਈ ਹੁਣ ਦਸਾਂ ਪਾਤਸ਼ਾਹ ਨੂੰ ਆਪਦਾ ਗੁਰੂ ਨਹੀਂ ਮੰਨਦੇ ਹਨ,
ਬੈਠਾ ਝਾਕ ਦਰੂਦ,
ਉਹ ਬੈਠੇ ਝਾਕਦੇ ਆ ਦਰੂਦ ਪ੍ਰਾਰਥਨਾ ਪੜ੍ਹਨ ਵਾਂਗ, ਕੋਈ ਸਾਨੂੰ ਆ ਕੇ ਮੰਤਰ ਦੇਵੇ ਉਪਦੇਸ਼ ਦੇਵੇ ਤੇ ਫੇਰ ਅਸੀਂ ਉਹਦਾ ਉਪਦੇਸ਼ ਸੁਣੀਏ ਤੇ ਫੇਰ ਕਮਾਈਏ ਫੇਰ ਮੁਕਤ ਹੋਈਏ, ਇਹ ਹਾਲਤ ਦੁਨੀਆਂ ਦੀ ਹੋ ਰਹੀ ਹੈ। ਸੋ ਮਹਾਰਾਜ ਤੇ ਨਿਸ਼ਚਾ ਨੀ ਜਿਹੜੇ ਕਰਦੇ ਲੋਕ ਐਂ ਭਟਕਦੇ ਫਿਰਦੇ ਹਨ। ਇਸੇ ਪ੍ਰਕਾਰ
ਨਾਨਕ ਪੀਠਾ ਪੱਕਾ ਸਾਜਿਆ,
ਗੁਰੂ ਮਹਾਰਾਜ ਸਾਹਿਬ ਕਹਿੰਦੇ ਨੇ ਪੀਠਾ ਕਿਹੜਾ ਹੈ, ਜਿਹੜਾ ਨਿਸ਼ਕਾਮ ਕਰਮ ਕਰਨੇ ਪੀਣਾ ਕੀਤਾ ਹੈ
ਪੱਕਾ,
ਅਤੇ ਪਕਾਉਣਾ ਕੀਤਾ ਉਪਾਸ਼ਨਾ ਜਿਹੜੀ ਦੱਸੀ ਹੈ,
ਸਜਿਆ
ਜਿਹੜਾ ਗਿਆਨ ਦੱਸਿਆ ਸਜਾਉਣਾ ਕੀਤਾ ਹੈ ਉਪਰੋਹ ਗਿਆਨ, ਅਤੇ ਜੀਵਨ ਮੁਕਤੀ ਦਾ ਜਿਹੜਾ ਸੁਖ ਹੈ ਮੌਜੂਦ ਸਖਿਆਤ ਕਰਕੇ ਰੱਖਿਆ ਹੈ।
ਸਤਿਗੁਰ ਆਪਣੇ,
ਜੇ ਹੁਣ ਗੁਰੂ ਸਾਹਿਬ ਨੂੰ ਆਪਣਾ ਨੀ ਤੁਸੀਂ ਮੰਨਣਾ, ਬਗੈਰ ਰਹੋਗੇ ਆਪਣੇ ਸਤਿਗੁਰਾਂ ਤੋਂ,
ਬੈਠਾ ਝਾਕ ਦਰੂਦ,
ਤਾਂ ਭਾਈ ਦਰੂਦ ਪੜਨ ਵਾਂਗੂ ਲੋਕਾਂ ਦੇ ਅੱਗੇ ਪ੍ਰਾਰਥਨਾ ਕਰਦੇ ਝਾਕਦੇ ਰਹੋਗੇ, ਤੁਹਾਡੀ ਕਲਿਆਣ ਨੀ ਹੋਵੇਗੀ ਜੇ ਤੁਸੀਂ ਮਹਾਰਾਜ ਤੇ ਨਿਸ਼ਚਾ ਨੀ ਕਰੋਗੇ। ਇਸੇ ਪ੍ਰਕਾਰ
ਨਾਨਕ ਪੀਠਾ ਪੱਕਾ ਸਾਜਿਆ,
ਸਤਿਗੁਰੂ ਸਾਹਿਬ ਜੀ ਨੇ ਜਿਹੜੇ ਗੁਰਮੁਖੀ ਅੱਖਰ ਬਣਾਏ ਹੈ ਇਹ ਮਾਣੋ ਪੀਣਾ ਕੀਤਾ ਗੁਰੂ ਨਾਨਕ ਸਾਹਿਬ ਨੇ, ਸੱਸੇ ਸੋਏ ਸਿਰਜਨ ਸਾਜੀ ਇਸ ਪ੍ਰਕਾਰ ਪੱਟੀ ਲਿਖੀ ਹੈ, ਗੁਰਮੁਖੀ ਅੱਖਰ ਗੁਰੂ ਨਾਨਕ ਸਾਹਿਬ ਨੇ ਬਣਾਤੇ ਹਨ, ਇਹ ਕਿਰਪਾ ਦ੍ਰਿਸ਼ਟੀ ਕੀਤੀ ਸਤਿਗੁਰੂ ਨਾਨਕ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਚਨ ਵਾਸਤੇ। ਪਹਿਲਾਂ ਗੁਰੂ ਨਾਨਕ ਨੇ ਪੀਣਾ ਕੀਤਾ ਗੁਰਮੁਖੀ ਜਿਹੜੇ ਅੱਖਰ ਰਚੇ ਹਨ
ਪੱਕਾ,
ਅਤੇ ਗੁਰੂ ਅੰਗਦ ਸਾਹਿਬ ਨੂੰ ਫਿਰ ਜਨਮ ਸਾਖੀ ਲਿਖਾਈ, ਲਿਖਤ ਅੰਦਰ ਲਿਆਂਦਾ ਉਹਨਾਂ ਅੱਖਰਾਂ ਦੇ ਤਾਂ, ਇਹ ਪਕਾਉਣ ਵਾਂਗੂ ਸੇਵਾ ਕੀਤੀ ਹੈ, ਅਤੇ ਹਾਸ ਮਾਰਨ ਬਣਾਇਆ ਗੁਰੂ ਨਾਨਕ ਸਾਹਿਬ ਦਾ, ਭਾਈ ਬਾਲੇ ਪਾਸੋਂ ਸੁਣ ਕੇ ਪਹਿਲੇ ਮੌਕੇ ਦੇ ਪਾਸੋਂ ਲਿਖਾਉਣਾ ਕੀਤਾ, ਇਹ ਪਕਾਉਣ ਵਾਂਗੂ ਪ੍ਰਸ਼ਾਦਾ ਕੀਤਾ ਹੈ
ਸਾਜਿਆ,
ਅਤੇ ਗੁਰੂ ਅਮਰਦਾਸ ਸਾਹਿਬ ਜੀ ਨੇ ਇੱਕ ਪੰਗਤ ਕਰਤੀ ਲੰਗਰ ਇੱਕ ਕਰ ਦਿੱਤਾ, ਇਹ ਸੱਚੇ ਪਾਤਸ਼ਾਹ ਸਭ ਦੇ ਤਾਂ ਹੀ ਆਗਿਆ ਦੇ ਦਿੱਤੀ ਵੀ ਲੰਗਰੋਂ ਪ੍ਰਸ਼ਾਦਾ ਛਕੇ ਉਹ ਸਾਡੇ ਦਰਸ਼ਨ ਕਰੇ, ਇਹ ਗੁਰੂ ਸਾਹਿਬ ਨੇ ਮਰਜ਼ਾਦਾ ਨੂੰ ਸਜਾ ਦਿੱਤਾ। ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਧਰਿਆ ਅੰਮ੍ਰਿਤ ਲਿਆ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਇਸਤਤ ਕਰਕੇ ਰੱਖਣਾ ਕੀਤਾ।
ਵਾਜੋ ਸਤਿਗੁਰ,
ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰਚ ਕੇ ਸਾਰੀਆਂ ਭਗਤਾਂ ਦੀਆਂ ਬਾਣੀਆਂ ਨੂੰ, ਚੌਹਾਂ ਸਤਿਗੁਰਾਂ ਦੀ ਬਾਣੀ ਨੂੰ ਵਿੱਚ ਰੱਖਣਾ ਕੀਤਾ, ਰੱਖ ਕੇ ਮੌਜੂਦ ਇਸਤਤ ਕੀਤਾ ਹਰਿਮੰਦਰ ਸਾਹਿਬ ਚ, ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਕਾਸ਼ ਕੀਤਾ। ਅਜੇ ਵੀ ਜੇ ਨਿਸ਼ਚਾ ਨਹੀਂ ਆਉਂਦਾ ਕਿ ਸਾਡੇ ਮਹਾਰਾਜ ਸਾਹਿਬ ਗੁਰੂ ਗ੍ਰੰਥ ਸਾਹਿਬ ਗੁਰੂ ਹੈ, ਆਪਣੇ ਸਤਿਗੁਰਾਂ ਤੋਂ ਬਗੈਰ ਜਿਹੜੇ ਹਨ,
ਬੈਠਾ ਝਾਕ ਦਰੂਦ,
ਉਹ ਬੈਠੇ ਝਾਕਦੇ ਦਰੂਦ ਪ੍ਰਾਰਥਨਾ ਕਰਦੇ ਵੀ ਕੋਈ ਸੰਤ ਸਾਨੂੰ ਉਪਦੇਸ਼ ਦੇਵੇ ਤਾਂ ਅਸੀਂ ਸੁਣੀਏ। ਇਸ ਪ੍ਰਕਾਰ ਦੀ ਹਾਲਤ ਹੈ। ਇਸੇ ਪ੍ਰਕਾਰ
ਨਾਨਕ ਪੀਠਾ ਪੱਕਾ ਸਾਜਿਆ,
ਸਤਿਗੁਰੂ ਸਾਹਿਬ ਜੀ ਕਹਿੰਦੇ ਹਨ ਜਿਨ੍ਹਾਂ ਨੂੰ ਭਾਈ ਸੰਸੇ ਦੇ ਤਾਈ ਪੀ ਦਿੱਤਾ ਹੈ, ਅਤੇ ਪਕਾਉਣਾ ਕੀਤਾ ਮਨ ਨੂੰ ਪ੍ਰਪੱਕ ਕੀਤਾ ਹੈ ਸਮਝਣ ਸਾਧਨਾ ਦੁਆਰਾ
ਸਾਜਿਆ,
ਅਤੇ ਉਹਨਾਂ ਦੇ ਅੰਦਰ ਪਰੋਹ ਗਿਆਨ ਮਹਾਰਾਜ ਸਾਹਿਬ ਨੇ ਸਾਜਨਾ ਕੀਤਾ ਹੈ, ਅਪਰੋਹ ਗਿਆਨ ਚ ਜਿਹੜਾ ਚਿੱਤ ਨੂੰ ਇਸਤਤ ਕਰ ਦਿੱਤਾ ਹੈ, ਇਹ ਪ੍ਰਤੱਖ ਮੌਜੂਦ ਸਾਹਮਣੇ ਲਿਆ ਕੇ ਇਸਤਤ ਕਰਕੇ ਰੱਖਿਆ ਹੈ।
ਸਤਿਗੁਰ ਆਪਣੇ,
ਜੇ ਹੁਣ ਗੁਰੂ ਮਹਾਰਾਜ ਸਾਹਿਬ ਤੇ ਨਿਸ਼ਚਾ ਨੀ ਨਾ ਕਰੋਗੇ, ਆਪਣਾ ਸਤਿਗੁਰਾਂ ਨੂੰ ਨਹੀਂ ਜਾਣੋਗੇ,
ਬੈਠਾ ਝਾਕ ਦਰੂਦ,
ਬੈਠੇ ਝਾਕਦੇ ਰਹੋਗੇ ਜਿਵੇਂ ਦਰੂਦ ਪੜ੍ਹਾਈ ਪੜ੍ਹਦਾ ਹੈ ਟਾਰਾ ਮਾਰਦਾ ਹੈ, ਇਸ ਪ੍ਰਕਾਰ ਲੋਕਾਂ ਦੀਆਂ ਕੰਨਾਂ ਵਾਟੀ ਕੁਰਲੂਈ ਕਰਦੇ ਰਿਹਾ ਕਰੋਗੇ, ਮੁਕਤ ਨੀ ਤੁਹਾਡੀ ਹੋਣੀ ਦਸਾਂ ਗੁਰਾਂ ਤੇ ਜੇ ਨਿਸ਼ਚਾ ਨਹੀਂ ਕਰੋਗੇ।
ਮਹੱਲਾ ਪੰਜਵਾਂ, ਨਾਨਕ ਭੁਸਰੀਆਂ ਪਕਾਈਆ,
ਗੁਰੂ ਮਹਾਰਾਜ ਸਾਹਿਬ ਫਰਮਾਉਂਦੇ ਹਨ ਨਾਨਕ ਜਿਵੇਂ ਭੁਸਰੀਆਂ ਬੜੇ ਮੋਟੇ ਪ੍ਰਸ਼ਾਦੇ ਪਕਾਏ ਜਾਣ,
ਪਾਈਆ ਥਾਲ ਤੇ
ਥਾਲ ਦੇ ਚ ਪਾ ਦਈਏ ਉਹਨਾਂ ਭੁਸਰੀਆਂ ਚੰਗੇ ਸੋਹਣੇ ਪ੍ਰਸ਼ਾਦਿਆਂ ਦੇ ਤਾਈ,
ਜਿੰਨੀ ਗੁਰੂ ਮਨਾ
ਜਿਹਨਾਂ ਦਾ ਗੁਰੂ ਸਾਹਿਬ ਦਾ ਨਾਮ ਲਿਆ ਕਿਸੇ ਮਹਾਰਾਜ ਆਪ ਨੂੰ ਅਰਪਣ ਕਰਦੇ ਹੈ, ਇਸ ਪ੍ਰਕਾਰ ਅਰਦਾਸ ਕਰ ਲਈ ਹੈ,
ਰਜ ਰਜ ਸੇ
ਉਹ ਤਾਂ ਤ੍ਰਿਪਤ ਹੋ ਕੇ ਖਾਂਦੇ ਹਨ, ਬਾਕੀ ਸੀਤ ਪ੍ਰਸਾਦ ਹੀ ਸਾਧਾਂ ਦੇ ਭਾਲਦੇ ਫਿਰਦੇ ਹੈ ਵੀ ਫਲਾਨਾ ਮੈਨੂੰ ਸੀਤ ਪ੍ਰਸਾਦ ਦੇਵੇ, ਇਉਂ ਭਟਕਦੇ ਫਿਰਦੇ ਹਨ, ਨਿਸ਼ਚਾ ਨੀ ਮਹਾਰਾਜ ਸਾਹਿਬ ਦੇ ਉੱਤੇ ਇਸ ਪ੍ਰਕਾਰ ਦੀ ਹਾਲਤ ਹੈ ਦੁਨੀਆਂ ਦੀ। ਮਹਾਰਾਜ ਸਾਹਿਬ ਕਹਿੰਦੇ ਹਨ ਇਸੇ ਪ੍ਰਕਾਰ
ਨਾਨਕ ਪੁਸਰੀਆਂ ਪਕਾਈ
ਸਾਧ ਸੰਗਤ ਜੀ। ਜਿਹੜੇ ਮਹਾਰਾਜ ਸਾਹਿਬ ਦੇ ਇੱਕ ਤੁਕੇ ਸ਼ਬਦ ਹੈ ਇਹ ਤਾਂ ਪਤਲੇ ਪਤਲੇ ਫੁਲਕੇ ਹੈ, ਜਿਹੜੇ ਦੁਪਦੇ ਤੇ ਤਿਪਦੇ ਹਨ ਇਹ ਸਾਧ ਸੰਗਤ ਜੀ ਕੁਝ ਚੰਗੇ ਉਦੋਂ ਮੋਟੇ ਫੁਲਕੇ ਹਨ, ਅਤੇ ਜਿਹੜੇ ਚੌਪਦੇ ਹਨਗੇ ਇਹ ਪ੍ਰਸ਼ਾਦਿਆਂ ਦੀ ਨਿਆਣੀ ਹਨਗੇ। ਜਿਹੜੀਆਂ ਅਸ਼ਟਪਦੀਆਂ ਹਨ ਇਹ ਸਾਧ ਸੰਗਤ ਜੀ ਪੁਸਰੀਆਂ ਮੋਟੀਆਂ ਪ੍ਰਸ਼ਾਦਿਆਂ ਦੀ ਨਿਆਣੀ ਹੈ, ਅਤੇ ਇਸੇ ਪ੍ਰਕਾਰ ਪੁਸਰੀ ਉਹ ਹੁੰਦੀ ਜਿਹਦੇ ਚ ਘਿਓ ਤੇ ਖੰਡ ਜਾਂ ਗੁੜ ਤੇ ਆਟਾ ਇੱਕੋ ਜਿਹਾ ਪਾ ਕੇ ਪਕਾਈ ਜਾਵੇ, ਇਸ ਪ੍ਰਕਾਰ ਦੀ ਦੋੜਾਂ ਦਾ ਨਾਮ ਹੈ ਪੁਸਰੀਆਂ। ਜਿਵੇਂ ਇਸ ਪ੍ਰਕਾਰ ਗੁਰੂ ਸਾਹਿਬ ਨੇ ਪ੍ਰੇਮ ਰੂਪੀ ਖੰਡ ਭਗਤੀ ਰੂਪ ਖੰਡ ਪਾ ਕੇ, ਪ੍ਰੇਮ ਰੂਪੀ ਘਿਓ ਪਾ ਕੇ, ਗਿਆਨ ਰੂਪੀ ਮੈਦਾ ਪਾ ਕੇ ਇਹ ਜਿਹੜੀਆਂ ਅਸ਼ਟਪਦੀਆਂ ਉਚਾਰੀਆਂ ਹਨ ਇਹ ਪੁਸਰੀਆਂ ਪਕਾਈਆਂ ਹਨ। ਛੰਦ ਜਿਹੜੇ ਹਨ ਇਹ ਤਹਿ ਤੋੜ ਹਨਗੇ, ਜਿਹੜੇ ਸੋਲਹੇ ਹਨ ਇਹ ਸਾਧ ਸੰਗਤ ਜੀ ਜਿਵੇਂ ਨਿਹੰਗਾਂ ਸਿੰਘਾਂ ਦੇ ਮੋਟੇ ਪ੍ਰਸ਼ਾਦੇ ਹੁੰਦੇ ਹੈ ਇਸ ਪ੍ਰਕਾਰ ਦੇ, ਤੇ ਕਤਲੰਮੇ ਉਹਨਾਂ ਦਾ ਨਾਮ ਹੈ, ਇਸ ਪ੍ਰਕਾਰ ਦੀ ਬਾਣੀ ਉਚਾਰੀ ਹੈ ਮਹਾਰਾਜ ਨੇ।
ਪਾਇਆ ਥਾਲ
ਸ੍ਰੀ ਗੁਰੂ ਗ੍ਰੰਥ ਸਾਹਿਬ ਰੂਪੀ ਥਾਲ ਵਿੱਚ ਇਹ ਮਹਾਰਾਜ ਸਾਹਿਬ ਜੀ ਨੇ ਬਾਣੀਆਂ ਪਾ ਦਿੱਤੀਆਂ ਹਨ, ਰਚੀਆਂ ਹਨ, ਜਿਨ੍ਹਾਂ ਨੇ ਸਤਿਗੁਰੂ ਮਹਾਰਾਜ ਸਾਹਿਬ ਨੂੰ ਮਨਾ ਲਿਆ ਕਿ ਮਹਾਰਾਜ ਅਸੀਂ ਆਪਦੇ ਸੇਵਕਾਂ ਸਿੱਖੀ ਧਾਰ ਲਈ ਅੰਮ੍ਰਿਤ ਛਕ ਲਿਆ,
ਰਜ ਰਜ ਸੇਖਾ
ਉਹ ਰਜ ਰਜ ਕੇ ਤ੍ਰਿਪਤ ਹੋ ਕੇ, ਚਾਹੇ ਇੱਕ ਤੁਕੇ ਪੜ੍ਹਦੇ ਹੈ, ਚਾਹੇ ਚੌਪਦੇ ਪੜ੍ਹਦੇ ਹੈ, ਚਾਹੇ ਦੁਪਦੇ, ਚਾਹੇ ਅਸ਼ਟਪਦੀਆਂ, ਚਾਹੇ ਸੋਲਹੇ, ਚਾਹੇ ਸ਼ੰਤ, ਉਹ ਰਜ ਰਜ ਕੇ ਤ੍ਰਿਪਤ ਹੋ ਕੇ ਬ੍ਰਹਮਾਨੰਦ ਰੂਪੀ ਖੁਰਾਕ ਨੂੰ ਖਾਂਦੇ ਹੈ, ਉਹ ਤ੍ਰਿਪਤ ਹੁੰਦੇ ਹਨ, ਇਸ ਪ੍ਰਕਾਰ ਉਹਨੂੰ ਕੋਈ ਕਮੀ ਨਹੀਂ ਰਹਿੰਦੀ ਹੈ ਸਾਧ ਸੰਗਤ ਜੀ। ਇਸੇ ਪ੍ਰਕਾਰ
ਨਾਨਕ ਪੁਸਰੀਆਂ ਪਕਾਈ,
ਸਤਿਗੁਰੂ ਜੀ ਕਹਿੰਦੇ ਨੇ ਪੁਸਰੀਆਂ ਜਿਹੜੀਆਂ ਪੁਸਰੀਆਂ ਹੋਈਆਂ ਇੰਦਰੀਆਂ ਹੈ, ਇਹ ਜਿਹੜੀਆਂ ਬਾਹਲੀਆਂ ਚਾਂਬਲੀਆਂ ਹੋਈਆਂ ਇੰਦਰੀਆਂ ਹੈ, ਹਰ ਵਕਤ ਦਿਸ਼ਾ ਵਿੱਚ ਪੁਸਰੀਆਂ ਰਹਿੰਦੀਆਂ, ਚਾਂਬਲੀਆਂ ਰਹਿੰਦੀਆਂ ਹੈ, ਇਹ ਜਿਹਨਾਂ ਨੂੰ ਸਮਦਮ ਸਾਧਨ ਕਰਕੇ ਪਕਾ ਲਈਆਂ, ਰੋਕ ਲਈਆਂ ਹਨਗੀਆਂ ਵਿਸ਼ਿਆਂ ਵੱਲੋਂ, ਆਪਣੇ ਅੰਤਾਕਰਨ ਰੂਪੀ ਥਾਲ ਵਿੱਚ ਪਾਤੀਆਂ ਟਕਾ ਲਈਆਂ ਹਨ, ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਮਨਾ ਲਿਆ ਹੈ,
ਰਜ ਰਜ ਸੇਖਾ
ਉਹ ਸਰਵਣ ਗਿਆਨ ਰੂਪੀ ਭੋਜਨ ਨੂੰ, ਮੰਨਣ ਗਿਆਨ ਰੂਪੀ ਭੋਜਨ ਨੂੰ, ਸਭ ਰਸ ਮਿੱਠੇ ਮੰਨਿਆ, ਸੁਣਿਆ ਸਾ ਲਾਉਣੇ, ਖੜਕੁਰ ਸੀ ਮੁਖ ਬੋਲਣਾ, ਮਾਰਨ ਨਾਦ ਕੀਏ, ਤ੍ਰਿਪਤ ਹੋ ਕੇ ਉਹ ਸਾਧ ਸੰਗਤ ਜੀ ਬ੍ਰਹਮਾਨੰਦ ਰੂਪੀ ਖੁਰਾਕ ਨੂੰ ਖਾਂਦੇ ਹਨ, ਉਹ ਸਦਾ ਆਨੰਦ ਮਾਣਦੇ ਹਨ। ਇਸੇ ਪ੍ਰਕਾਰ
ਨਾਨਕ ਪੁਸਰੀਆਂ ਪਕਾਈ,
ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਪੁਸਰੀਆਂ ਜਿਹੜੀਆਂ ਬਿਰਤੀਆਂ ਪ੍ਰਮਾਣ ਵਰਗੇ ਨਿੰਦਰਾ ਸਿਮਰਤੀ ਵਿਕਲਪ ਆਦਿਕ, ਇਹ ਪੁਸਰੀਆਂ ਫਿਰਦੀਆਂ ਹਨ, ਚਾਵਲੀਆਂ ਫਿਰਦੀਆਂ, ਇਹ ਜਿਹੜਾ ਜੇਤਾ ਵੇਖਣ ਤੇਤਾ ਨਾਮ, ਜੇਤਾ ਵੇਖਣ ਤੇਤਾ, ਜੇਤਾ ਸੁਣਨਾ ਤੇਤਾ ਨਾਮ, ਜੇਤਾ ਵੇਖਣ ਤੇਤਾ ਧਿਆਨ, ਅਤੇ ਜੇਤਾ ਬੋਲਣ ਤੇਤਾ ਗਿਆਨ, ਇਉਂ ਇੰਦਰੀਆਂ ਇਹ ਜਿਹੜੀਆਂ ਹਨਗੀਆਂ ਆਪਣੇ ਬਿਰਤੀਆਂ ਪ੍ਰਮਾਣ ਵੇਖਣ ਵਾਲੀਆਂ ਚੀਜ਼ਾਂ 'ਚ ਪਰਚੇ ਰਹਿਣਾ, ਅਤੇ ਪਰਜੇ ਉਲਟ ਚਿੱਤ 'ਚ ਸੁਭਾਅ ਬਣੇ ਰਹਿਣੇ, ਨੀਂਦ ਆ ਜਾਣੀ, ਇਸੇ ਪ੍ਰਕਾਰ ਸਿਮਰਤੀ ਪਿਛਲੇ ਗੱਲਾਂ ਨੂੰ ਚੇਤੇ ਕਰਨ 'ਚ ਸਮਾਂ ਗੁਜ਼ਾਰ ਦੇਣਾ, ਇਹ ਜਿਹੜੀਆਂ ਬਿਰਤੀਆਂ ਜਿਹਨਾਂ ਨੇ ਸਾਧ ਸੰਗਤ ਜੀ, ਇਹ ਜੇਤਾ ਵੇਖਣਾ ਮਹਾਰਾਜ ਦੇ ਦਰਸ਼ਨ ਕਰਨੇ ਹੈ, ਜਿੰਨਾ ਸੁਣਨਾ ਹੈ ਮਹਾਰਾਜ ਦਾ ਨਾਮ ਹੀ ਸੁਣਨਾ, ਜਿੰਨਾ ਵੇਖਣਾ ਉਹ ਸਰੂਪ ਦਾ ਧਿਆਨ ਜੁੜੇ ਰਹਿਣਾ ਹੈ, ਅਤੇ ਜਿਤਨਾ ਸਿਮਰਨ ਕਰਨਾ ਉਹ ਪਰਮੇਸ਼ੁਰ ਦੇ ਨਾਮ ਦਾ ਹੀ ਸਿਮਰਨ ਕਰਨਾ, ਇਸ ਪ੍ਰਕਾਰ ਬਿਰਤੀਆਂ ਜਿਹਨਾਂ ਨੂੰ ਪਕਾ ਲਈਆਂ ਹਨ, ਨਿੰਦਰਾ ਸਮਾਧੀ ਰੂਪ ਨੀਂਦ ਆਉਂਦੀ ਨਿਰਵਿਕਲਪ ਅਵਸਥਾ ਚ,
ਪਾਇਆ ਥਾਲ
ਉਹਨਾਂ ਨੇ ਅੰਤਾਕਰਨ ਰੂਪੀ ਥਾਲ ਵਿੱਚ, ਤੁਰਿਆ ਪਦ ਰੂਪੀ ਥਾਲ ਚ ਇਸਤ ਕਰਕੇ ਪਾਤੀਆਂ ਬਿਰਤੀਆਂ, ਇਹੋ ਜਿਹਨਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਮਨਾਉਣਾ ਕੀਤਾ ਹੈ,
ਰਜ ਰਜ ਸੇਖਾ
ਉਹ ਤ੍ਰਿਪਤ ਹੋ ਹੋ ਕੇ ਪਰਮੇਸ਼ਰ ਦੇ ਆਨੰਦ ਦੇ ਤਾਈਂ ਖਾਂਦੇ ਹੈ, ਧਾਰਨ ਕਰਦੇ ਹੈ, ਐਸੇ ਰਸੀਏ ਹੋ ਜਾਂਦੇ ਹਨ। ਇਸੇ ਪ੍ਰਕਾਰ
ਨਾਨਕ ਪੁਸਰੀਆਂ ਪਕਾ,
ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਪੁਸਰੀਆਂ ਸਲੋਕ ਸਮੀਪ ਸਰੂਪ ਸਜੁਜ, ਇਹ ਜਿਹੜੀਆਂ ਮੁਕਤੀਆਂ ਬਕੁੰਠ ਦੀਆਂ ਇਹ ਮਾਨੋ ਪੁਸਰੀਆਂ ਪਕਾਈਆਂ ਹੋਈਆਂ ਹਨ, ਅਤੇ ਥਾਲ ਜੋ ਸਰੂਪ ਮੁਕਤੀ ਵਾਲੇ ਹਨ, ਸਮੀਪ ਮੁਕਤੀ ਵਾਲੇ ਹਨ, ਸੁਜੁਜ ਮੁਕਤੀ ਵਾਲੇ ਹਨ, ਸਲੋਕ ਮੁਕਤੀ ਵਾਲੇ ਹਨ, ਇਹ ਉਹਨਾਂ ਦਾ ਜਿਹੜੀ ਭਾਵਨਾ ਇਹ ਥਾਲ ਵਿੱਚ ਰੱਖ ਦਿੱਤੀਆਂ ਹਨ,
ਜਿਨ੍ਹਾਂ ਨੂੰ
ਸਤਿਗੁਰੂ ਸਾਹਿਬ ਜੀ ਨੂੰ ਮਨਾਉਣਾ ਕੀਤਾ ਹੈ।
ਰਜ ਰਜ ਸੇ
ਉਹ ਕੇਵਲ ਮੋਖ ਰੂਪੀ ਬ੍ਰਹਮਾਨੰਦ ਨੂੰ ਰਜ ਰਜ ਕੇ ਤ੍ਰਿਪਤ ਹੋ ਕੇ ਖਾਂਦੇ ਹਨ। ਵਿਕੁੰਠ ਦੀਆਂ ਮੁਕਤੀਆਂ ਵੀ ਕਈ ਵਿਕੁੰਠ ਨਹੀਂ ਲਵੇ ਲਾਗੇ ਮੁਕਤ ਵਪਰੀ ਵੀ ਗਿਆਨੀ ਤਿਆਗੇ ਐਸੀ ਅਵਸਥਾ ਦੇ ਮਾਲਕ ਹੋ ਜਾਂਦੇ ਹਨ।
ਪੌੜੀ ਤੁਦ ਜਗ ਮੈਂ ਖੇਲ
ਰਚਾਇਆ। ਇਹ ਪਰਬ੍ਰਹਮ ਪਰਮੇਸ਼ਵਰ ਇਸ ਸੰਸਾਰ ਦੇ ਅੰਦਰ ਤਾਂ ਇਹੋ ਜਿਹਾ ਖੇਲ ਪੰਜਾਂ ਤੱਤਾਂ ਦਾ ਰਚਾਉਣਾ ਕੀਤਾ ਹੈ। ਇਹਦੇ ਸਾਰਿਆਂ ਦੇ ਅੰਦਰ ਹੰਗਤਾ ਪਾਤੀ ਹੈ। ਦੇਹੋ ਹੁਣ ਕਹਿੰਦੇ ਕਿ ਮੈਂ ਦੇਹ ਹਾਂ, ਮੈਂ ਸੂਖਮਦੇਹ ਹਾਂ, ਦੇਵਤਿਆਂ ਨੂੰ ਸੂਖਮਦੇਹ ਦੀ ਹੰਗਤਾ ਹੈ, ਬ੍ਰਹਮਾ ਵਿਸ਼ਨੂੰ ਜੀ ਨੂੰ ਕਾਰਨ ਦੇਹ ਦੀ ਹੰਗਤਾ ਹੈ, ਅਤੇ ਬਾਕੀ ਦੇ ਜੀਆਂ ਨੂੰ ਸਾਨੂੰ ਸਥੂਲ ਦੇਹ ਦੀ ਹੰਗਤਾ ਹੀ ਨਹੀਂ ਛੱਡਦੀ। ਇਸ ਪ੍ਰਕਾਰ ਬ੍ਰਹਮਾ ਵਿਸ਼ਨ ਸੇਤ ਅਗਨ ਤਨ ਕੋ ਮੋਹ ਪਿਆ ਮਨ ਮਦਕਾ। ਇਸ ਪ੍ਰਕਾਰ ਇਹਨਾਂ ਦੇ ਵਿੱਚ ਹਉਮੈ ਪਾਤੀ ਪਰਖਣ ਵਾਸਤੇ ਮੇਰੇ ਵੱਲ ਆਉਂਦੇ ਹੈ ਕਿ ਹਉਮੈ ਵਿੱਚ ਹੀ ਫਸੇ ਰਹਿੰਦੇ ਹਨ।
ਇੱਕ ਮੰਦਰ ਪੰਜ ਚੋਰ ਹੈ।
ਦੇਖੋ ਇਹ ਸਰੀਰ ਰੂਪੀ ਇੱਕ ਮੰਦਰ ਹੈ, ਇਹਦੇ ਚ ਪੰਜ ਚੋਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਹਨ।
ਨਿਤ ਕਰਹਿ ਬੁਰਿਆਈ।
ਇਹ ਹਰ ਵਕਤ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਕੁਸੰਗਤ ਕਰਕੇ ਇਹ ਵਿਗੜੇ ਹੋਏ ਇੰਦਰੇ ਬੁਰਿਆਈਆਂ ਕਰਦੇ ਰਹਿੰਦੇ ਹਨ ਹਰ ਵਕਤ।
ਦਸ ਨਾਰੀ ਇੱਕ ਪੁਰਖ ਮਿਲ,
ਪੁਰਖ ਕਰ
ਇੱਕ ਪੁਰਖ ਕਰ।
ਦਸ ਇਸਤਰੀਆਂ ਕੌਣ? ਇੰਦਰੀਆਂ ਜਿਹੜੀਆਂ ਹਨਗੀਆਂ, ਤੇ ਇੱਕ ਪੁਰਖ ਮਨ ਇਹਨਾਂ ਦੇ ਵਿੱਚ ਬਣਾਇਆ ਹੋਇਆ ਹੈ ਜਾਂ ਜੀਵ।
ਦਸੇ ਸਾਧ ਲੋਭਾਈ,
ਇਹ ਦਸੇ ਵੇਖਣਾ ਸੁਣਨਾ ਸੁੰਘਣਾ ਭੋਗਣਾ ਪਹਿਰਨਾ ਪਕੜਨਾ ਤਿਆਗਣਾ, ਇਹ ਦਸੇ ਇੰਦਰੀਆਂ ਕਰਮ ਇੰਦਰੀਆਂ ਦੇ ਤੇ ਗਿਆਨ ਇੰਦਰੀਆਂ ਦੇ ਸਵਾਦ ਵਿੱਚ ਲਵਾਇਮਾਨ ਹੋ ਰਹੀਆਂ ਹਨ। ਦਸੇ ਵਿਸ਼ਿਆਂ ਦੇ ਸਵਾਦ ਚ ਲਵਾਇਮਾਨ ਹੋ ਰਹੀਆਂ ਹਨ।
ਇਹਨ ਮਾਇਆ ਮੋਹਣੀ ਮੋਹੀਆ।
ਇਹਨ ਇਸ ਮਾਇਆ ਜਿਹੜੀ ਮੋਹਣੀ ਹੈ ਨਾ, ਇਹਨ ਇਸ ਨੇ ਸਾਰੀ ਇਹਨਾਂ ਇੰਦਰੀਆਂ ਦੇ ਵਿੱਚ ਲਾ ਕਰਕੇ ਇਸ ਮਾਇਆ ਮੋਹਣੀ ਨੇ ਸਾਰੀ ਸ੍ਰਿਸ਼ਟੀ ਨੂੰ ਮੋਹੀਆ ਮੋਹ ਲਿਆ ਹੈ, ਅਧੀਨ ਕਰ ਲਿਆ ਆਪਣੇ।
ਨਿਤ ਫਿਰ ਹੈ ਪਰਮਾਈ।
ਇਹ ਇੰਦਰੀਆਂ ਹਰਿਆ ਪਸ਼ੂ ਵਾਂਗੂ, ਜਿਸ ਪ੍ਰਕਾਰ ਸਤਸੰਗ ਜੀ ਜਿਸ ਜੈਸੇ ਪਸ ਹਰਿਆ ਤੈਸਾ ਸੰਸਾਰ ਸਭ, ਇਸ ਪ੍ਰਕਾਰ
ਨਿਤ ਫਿਰ ਹੈ ਪਰਮਾਈ।
ਇਹ ਪਰਮਾਈਆਂ ਹੋਈਆਂ ਮਾਇਆ ਦੇ ਮੋਹ ਦੀਆਂ ਵਿਸ਼ਿਆਂ ਚ ਲੱਗੀਆਂ ਹੋਈਆਂ ਫਿਰਦੀਆਂ ਰਹਿੰਦੀਆਂ ਹਨ।
ਹਾਠਾ ਦੋਵੇ ਕੀਤੀ,
ਦੋ ਹਾਠਾਂ ਤਰਫਾਂ ਬਣਾਉਣਾ ਕੀਤੀਆਂ ਹਨ, ਇੱਕ ਦੇਵੀ ਸੰਪਦਾ ਇੱਕ ਆਸਰੀ ਸੰਪਦਾ, ਇੱਕ ਦੇਵਤੇ ਇੱਕ ਦੈਂਤ, ਇੱਕ ਹਿੰਦੂ ਇੱਕ ਮੁਸਲਮਾਨ, ਇੱਕ ਆਸਤਿਕ ਇੱਕ ਨਾਸਤਿਕ, ਇੱਕ ਗੁਰਮੁਖ ਇੱਕ ਮਨਮੁਖ।
ਸ਼ਿਵ ਸਖਤ ਵਰਤਾਈਆ,
ਇਹਦੇ ਚ ਸ਼ਿਵ ਸਖਤ ਵਰਤਾਈਆ, ਇੱਕ ਚ ਸ਼ਿਵ ਕਲਿਆਣ ਸਰੂਪ ਨੂੰ ਆਪਣਾ ਵਰਤਾਇਆ ਹੈ, ਦੂਜੇ ਚ ਸ਼ਕਤੀ ਮਾਇਆ ਵਰਤਾਉਣਾ ਕੀਤੀ ਹੈ।
ਸ਼ਿਵ ਅੱਗੇ ਸ਼ਕਤੀ ਹਾਰਿਆ,
ਜਿਹੜੇ ਸ਼ਕਤੀ ਮਾਇਆ ਵਿੱਚ ਲੱਗੇ ਹੋਏ ਹੈ ਉਹ ਜਿਹੜੇ ਕਲਿਆਣ ਸਰੂਪ ਚ ਲੱਗੇ ਹੋਏ ਵਾਹਿਗੁਰੂ ਚ, ਉਹਨਾਂ ਦੇ ਅੱਗੇ ਮਾਇਆ ਵਾਲਿਆਂ ਦੀ ਹਾਰ ਹੋ ਗਈ ਹੈ।
ਹਰ ਭਾਈ
ਕਿਉਂ ਹਰੀ ਨੂੰ ਪਾਉਂਦਾ ਹੈ, ਮਨਮੁਖ ਹਾਰ ਗੁਰਮੁਖ ਸਦ ਜੀਤ, ਇਸ ਪ੍ਰਕਾਰ ਮਹਾਰਾਜ ਨੂੰ ਪਾਉਂਦਾ ਹੈ।
ਇੱਕ ਵਿੱਚ ਹੋ ਹੀ ਤੁਦ ਰੱਖੇ,
ਇਕਨਾਂ ਨੂੰ ਸ਼ਿਵ ਸ਼ਕਤੀ ਸ਼ਕਤੀ ਦੀ ਉਪਾਸ਼ਨਾ ਮਾਇਆ ਵੱਲੋਂ ਇੱਕ ਵਿੱਚੋਂ ਹੀ ਸੰਸਾਰ ਨੂੰ ਨਿਰਲੇਪ ਨਾਲ ਰੱਖ ਲਿਆ ਹੈ, ਜੋ ਕਲਿਆਣ ਸਰੂਪ ਦੇ ਸਿਮਰਨ ਜੁੜੇ ਹੈ,
ਜੋ ਸਤਸੰਗ ਮਿਲਾ,
ਜੋ ਸਤਸੰਗ ਦੇ ਨਾਲ ਮਿਲਾਤੇ ਹੈ, ਉਹਨਾਂ ਨੂੰ ਵਿੱਚੋਂ ਹੀ ਸੰਸਾਰ ਦੇ ਰਹਿੰਦਿਆਂ ਹੋਇਆਂ ਸਰੀਰਾਂ ਵਿੱਚ ਰਹਿੰਦਿਆਂ ਨਿਰਲੇਪ ਕਰਕੇ ਜੰਮਣ ਮਰਨ ਤੋਂ ਰੱਖ ਲਿਆ ਹੈ, ਮੁਕਤ ਕਰ ਦਿੱਤਾ ਹੈ ਉਹਨਾਂ ਨੂੰ।
ਜਲ ਵਿੱਚ ਹੋ ਬਿੰਬ ਉਠਾਲੇ,
ਉਹ ਤਾਂ ਆਏ ਮਹਾਰਾਜ ਦੀ ਕਿਰਪਾ ਕਰਕੇ ਸਾਧ ਸੰਗਤ ਜੀ ਮੁਕਤ ਹੋ ਗਏ। ਜਿਸ ਪ੍ਰਕਾਰ ਜਲ ਦੇ ਵਿੱਚੋਂ ਸਾਧ ਸੰਗਤ ਜੀ ਬਿੰਬ ਬੁੱਧਵਧਾ ਉਠਾਇਆ ਜਾਂ ਉੱਠਦਾ ਹੈ,
ਜਲ ਮਾਹੇ ਸਮਾਇਆ,
ਬੁੱਧ ਦਾ ਪਾਣੀ ਦਾ ਰੂਪ ਹੀ ਹੁੰਦਾ ਹੈ, ਪਾਣੀ ਵਿੱਚ ਹੀ ਉੱਠਦਾ ਹੈ ਤੇ ਫਿਰ ਜਲ ਦੇ ਵਿੱਚ ਹੀ ਸਮਾ ਜਾਂਦਾ ਹੈ। ਇਸੇ ਪ੍ਰਕਾਰ ਜਲ ਰੂਪ ਜੋ ਬ੍ਰਹਮ ਹੈ ਉਹਦੇ ਚੋਂ ਬੁੱਧਵਦੇ ਦੀ ਨਿਆਈ ਉਹਨਾਂ ਮਹਾਂਪੁਰਖਾਂ ਦੇ ਸਰੀਰ ਪੈਦਾ ਕੀਤੇ ਹੈ ਤੇ ਉਸ ਪਰਮੇਸ਼ਰ ਦੇ ਸਿਮਰਨ ਭਜਨ ਵਿੱਚ ਹੀ ਜੁੜੇ ਰਹਿੰਦੇ ਹੈ, ਅੰਤ ਨੂੰ ਉਸੇ ਜੋਤ ਵਿੱਚ ਹੀ ਸਮਾ ਜਾਂਦੇ ਹੈ, ਲੀਨ ਹੋ ਜਾਂਦੇ, ਜੰਮਣ ਮਰਨ ਤਿੰਨ ਕੋ ਜੋ ਹਰ ਲੜ ਲਾਗੇ, ਜੀਵਤ ਸੇ ਪ੍ਰਵਾਨ ਹੋਏ ਹਰ ਕੀਰਤਨ ਜਾਗੇ, ਇਸ ਪ੍ਰਕਾਰ ਉਹ ਮਿਲ ਗਏ ਪਰਮੇਸ਼ਰ ਚ ਭੇਦ ਹੋ ਗਏ ਹਨ।
ਦੱਖਣੇ ਮਹੱਲਾ ਪੰਜਵਾ ਆਗਾਹ ਕੂਤਰਾਗ।
ਹਜ਼ੂਰ ਹੋਰ ਫਰਮਾਉਂਦੇ ਹਨ ਸਿੱਖਿਆ ਸੁਣੋ ਹੇ ਗੁਰਸਿੱਖੋ, ਹਜ਼ੂਰ ਫਰਮਾਉਂਦੇ ਹਨ ਆਗਾਹ ਕੂਤਰਾਗ, ਹੇ ਜੀਵ ਆਗਾਹ ਪਰਮੇਸ਼ਰ ਦੀ ਤਰਫ ਨੂੰ ਤਰਾਂ ਖਿੱਚ ਕਰ, ਆਪਣੀ ਵਾਹਿਗੁਰੂ ਵੱਲ ਨੂੰ ਚਾਹ, ਆਪਣੀ ਇੱਛਾ ਉਠਾ, ਕਾਹਨੂੰ ਹੋਰ ਪਾਸੇ ਦੀ ਖਿੱਚ ਚ ਪਿਆ ਹੋਇਆ ਹੈ, ਉਧਰਲੇ ਪਾਸੇ ਨੂੰ ਚੱਲਣਾ ਕਰ, ਤਰਾਂਗ ਨਾ ਚਾਹੁਣ ਦਾ ਖਿੱਚਦਾ ਹੈ, ਉਸ ਪਾਸੇ ਨੂੰ ਖਿੱਚ ਆਪਣੀ ਬਣਵਾ ਕਰ, ਚੱਲਣਾ ਕਰ,
ਪਿੱਛਾ ਫੇਰ ਨਾ ਮੋਢੜਾ,
ਪਿੱਛਾ ਸੰਸਾਰ ਵੱਲ ਆਪਦਾ ਮੋਢੜਾ ਜਿਹੜਾ ਸੰਕਲਪ ਹੈ, ਇਹ ਸੰਕਲਪ ਰੂਪੀ ਮੋਢਾ ਨਾ ਫੇਰ ਸੰਸਾਰ ਵੱਲ ਨੂੰ ਨਾ ਹੋ, ਪਰਮੇਸ਼ਰ ਵੱਲ ਨੂੰ ਹੀ ਖਿੱਚ ਕਰਕੇ ਚੱਲ ਪਾਓ।
ਨਾਨਕ ਸਿਜ ਅਵੇਹਾ
ਵਾ, ਅਵੇਹਾ ਇਹ ਜਿਹੜਾ ਮਨੁੱਖਾ ਜਨਮ ਤੈਨੂੰ ਵਾਰੀ ਮਿਲੀ ਹੈ, ਇਹਦੇ ਚ ਗੁਰੂ ਸਾਹਿਬ ਜੀ ਕਹਿੰਦੇ ਸਿਜ ਮੁਕਤ ਹੋ ਜਾ, ਛੁਟਕਾਰਾ ਪਾ ਲੈ ਆਪਣਾ,
ਬਹੁੜ ਨਾ ਹੋਵੀ ਜਨਮ,
ਫੇਰ ਮੁੜ ਕੇ ਪਿਆਰਿਆ ਤੇਰਾ ਜਨਮੜਾ ਜਨਮ ਨਹੀਂ ਹੋਣਾ, ਮੁਕਤ ਹੋ ਜਾਏਗਾ, 84 ਦੇ ਚ ਨਹੀਂ ਪਾਉਣਾ ਪਵੇਗਾ, ਇਸੇ ਜਨਮ ਵਿਚ ਇਹੀ ਤੇਰਾ ਅਵਸਰ, ਇਹੀ ਤੇਰੀ ਬਾਹਰ ਘੱਟ ਪੀਤਰ ਤੂੰ ਦੇਖ ਵਿਚਾਰ, ਫੇਰ ਤੈਨੂੰ ਜਨਮ ਨਹੀਂ ਧਾਰਨਾ ਪਵੇਗਾ, ਮੁਕਤ ਹੋ ਜਾਏਗਾ।
ਮਹੱਲਾ ਪੰਜਵਾਂ, ਸੱਜਣ ਮਹਿੰਦਾ ਚਾਈਆ,
ਸੱਜਣ ਜੋ ਪਰਮੇਸ਼ਰ ਹੈ ਮਹਿੰਦਾ ਉਹ ਚਾਈਆ ਚਾਹ ਵਾਲਾ ਹੈ, ਚਾਈਆ ਉਸ ਨੂੰ ਚਾਹੀਦਾ ਹੈ, ਹਰ ਵਕਤ ਅਸੀਂ ਚਾਹੁੰਦੇ ਹਾਂ ਉਹਦੇ ਤਾਈ, ਚਾਈਆ ਉਹ ਪਿਆਰਾ ਹੈ ਸਾਡਾ,
ਹਬ ਕਹੀ ਦਾ ਮਿੱਤਰ,
ਅਤੇ ਸਾਰਿਆਂ ਦਾ ਉਹ ਪਿਆਰਾ ਸੱਜਣ ਮਿੱਤਰ ਕਹੀਦਾ ਹੈ,
ਹੱਬੇ ਜਾਣਨ ਆਪਣਾ,
ਕਿਸੇ ਨੂੰ ਪੁੱਛ ਲੋ, ਅਸਾਈਆਂ ਨੂੰ ਸਮਝ ਲੋ ਪੁੱਛ ਲੋ, ਮਸਾਈਆਂ ਨੂੰ ਪੁੱਛ ਲੋ, ਅਕਾਲੀਆਂ ਨੂੰ ਪੁੱਛ ਲੋ, ਅੰਗਰੇਜ਼ਾਂ ਨੂੰ ਪੁੱਛ ਲੋ, ਹਿੰਦੂਆਂ ਨੂੰ ਪੁੱਛ ਲੋ, ਮੁਸਲਮਾਨਾਂ ਨੂੰ ਪੁੱਛ ਲੋ, ਸਾਰੇ ਆਪਦਾ ਹੀ ਜਾਣਦੇ ਹਨ,
ਨਹੀਂ ਨਾ ਠਾਹੇ ਚਿੱਤ,
ਉਹ ਪਰਮੇਸ਼ਰ ਕਿਸੇ ਦਾ ਚਿੱਤ ਨਹੀਂ ਢਾਉਂਦਾ ਹੈ, ਸਾਰਿਆਂ ਦਾ ਆਤਮਾ ਬਣਿਆ ਰਹਿੰਦਾ ਹੈ, ਆਸਤਕਾਂ ਦਾ ਵੀ ਨਾਸਤਕਾਂ ਦਾ ਵੀ, ਸਦਾ ਉਹ ਪਿਆਰਾ ਹੈ।
ਮਹੱਲਾ ਪੰਜਵਾਂ, ਗੁੱਜੜਾ ਲਧਮ ਲਾਲ,
ਹੇ ਭਾਈ ਗੁੱਜੜਾ ਗੁਪਤ ਲਾਲ ਪਿਆਰਾ ਜੋ ਪਰਮੇਸ਼ਰ ਹੈ, ਉਹ ਅਸੀਂ ਲਧਮ ਲੱਭ ਲਿਆ, ਪ੍ਰਾਪਤ ਕਰ ਲਿਆ ਹੈ,
ਮੱਥਾ ਹੀ ਪ੍ਰਗਟ ਥਿਆ,
ਫਲਾਨਾ ਕਹਿੰਦੇ ਮੱਥੇ ਲੱਗ ਗਿਆ, ਸਾਡੇ ਅਗਰ ਭਾਵ ਹੀ ਪ੍ਰਗਟ ਹੋ ਗਿਆ, ਮਹਾਰਾਜ ਸਾਹਿਬ ਸਨਮੁਖ ਹੀ ਪ੍ਰਗਟ ਹੋ ਗਿਆ ਹੈ, ਐਸੀ ਕਿਰਪਾ ਕੀਤੀ ਹੈ, ਮੱਥੇ ਦੇ ਭਾਗ ਸੀ ਸਾਡੇ ਸੱਚੇ ਪਾਤਸ਼ਾਹ, ਮੱਥੇ ਅੰਤਾ ਕਰਨ ਦੇ ਅੰਦਰ ਪ੍ਰਗਟ ਹੋ ਗਿਆ ਹੈ, ਐਸੀ ਕਿਰਪਾ ਕੀਤੀ ਹੈ,
ਸੋਈ ਸੁਹਾਵਾ ਥਾਲ,
ਇਹ ਸਾਧ ਸਿੰਘ ਜੀ ਉਹੋ ਹੀ ਮੱਥੇ ਦਸਵੇਂ ਦੁਆਰ ਚ ਯੋਗੀਆਂ ਦੇ ਚੇਤਨ ਦੀ ਲਾਟ ਜਿਵੇਂ ਪ੍ਰਗਟ ਹੁੰਦੀ ਹੈ, ਅੰਤਾ ਕਰਨ ਦੇ ਅੰਦਰ ਹੀ ਉਹ ਪ੍ਰਗਟ ਹੋ ਗਿਆ ਹੈ,
ਸੋਈ ਸੁਹਾਵਾ ਥਾਂ,
ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਭਾਈ ਉਹ ਸੋਭਨੀਕ ਥਾਂ ਹੈ ਇਹ ਸਤਸੰਗੀਓ,
ਜਿੱਥੇ ਪ੍ਰੀਏ ਨਾਨਕ ਜੀ ਤੂੰ ਉਠਿਆ,
ਸਤਿਗੁਰੂ ਸਾਹਿਬ ਜੀ ਕਹਿੰਦੇ ਹੇ ਪ੍ਰੀਏ ਅਕਾਲ ਪੁਰਖ, ਗੁਰੂ ਨਾਨਕ ਅਕਾਲ ਪੁਰਖ ਜੀ ਜਿਸ ਦੇ ਤੂੰ ਵਸਿਆ ਹੈ, ਉਹ ਸੁਭ ਗੁਣਾ ਕਰਕੇ ਉਹ ਪੁਰਖ ਦਾ ਹਿਰਦੇ ਰੂਪੀ ਥਾਂ ਸੋਭਨੀਕ ਹੋਇਆ ਹੈ, ਉਹ ਅਸਥਾਨ ਵੀ ਸੋਭਨੀਕ ਹੈ ਸਤਸੰਗਤ, ਜਿਸ ਸੰਗ ਚ ਮਹਾਰਾਜ ਸਾਹਿਬ ਤੂੰ ਹਿਰਦੇ ਚ ਵਸ ਗਿਆ ਹੈ,
ਪੌੜੀ ਜਾ ਤੂੰ ਮੇਰੇ ਵੱਲ ਹੈ,
ਦੇਖ ਭਾਈ ਆ ਗਈ ਹੈ ਮਹਾਰਾਜ ਹਜ਼ੂਰੀ ਚ ਨਹੀਂ ਹੈ, ਸਤਿਵਚਨ
ਪੌੜੀ ਜਾ ਤੂੰ ਮੇਰੇ ਵੱਲ ਹੈ,
ਹੇ ਪਰਮੇਸ਼ਰ ਜੇ ਤੂੰ ਸਾਡੇ ਵੱਲ ਤਰਫ ਹੈ ਅੰਤਰਜਾਮੀ,
ਤਾਂ ਕਿਆ ਮੋਹ ਛੰਦਾ,
ਤਾਂ ਸਾਨੂੰ ਕਿਸੇ ਦੀ ਮਛੰਦਗੀ ਕੀ ਹੈ, ਕੀ ਖੁਸ਼ਾਮਦ ਕਰਨ ਦੀ ਲੋੜ ਹੈ, ਸਾਨੂੰ ਕਿਸੇ ਦੇ ਮਸਾਜ ਹੋਣ ਦੀ ਲੋੜ ਨਹੀਂ, ਫੇਰ ਤੇ ਤੁਸੀਂ ਕੀ ਮੋਹ ਕਰਨਾ ਤੇ ਕੀ ਕਿਸੇ ਨਾਲ ਛੰਦਾ ਛੜ ਕਰਨਾ ਹੈ, ਪਾਠ ਮਛੰਦਾ ਇਕੱਠਾ ਹੀ ਹੈ,
ਸੁਧ ਸਭ ਕਿਛ ਮੈਨੂੰ ਸੌਂਪਿਆ,
ਹੇ ਸੱਚੇ ਪਾਤਸ਼ਾਹ ਮੇਰੇ ਤਾਈ ਸਭ ਗਿਆਨ ਧਿਆਨ ਸਰਦਾ ਆਦਿ ਗੁਣਾਂ ਨੂੰ ਸੌਂਪ ਦਿੱਤਾ ਹੈ,
ਜਾਂ ਤੇਰਾ ਬੰਦਾ,
ਜਦੋਂ ਸੱਚੇ ਪਾਤਸ਼ਾਹ ਤੇਰੇ ਬੰਦੇ ਦਾਸ ਬਣ ਗਏ, ਸਾਨੂੰ ਕੋਈ ਲੁਕੋ ਕੇ ਨਹੀਂ ਸਾਥੋਂ ਕੁਛ ਰੱਖਿਆ, ਸਭ ਕੁਝ ਆਪ ਨੂੰ ਦੇ ਦਿੱਤਾ ਹੈ,
ਲਖਮੀ ਟੋਟ ਨਾ ਆਵੇ,
ਹੁਣ ਮਾਰਾ ਮਾਇਆ ਦਾ ਵੀ ਟੋਟਾ ਨਹੀਂ ਆਉਂਦਾ ਹੈ, ਘਾਟਾ ਨਹੀਂ ਆਉਂਦਾ ਹੈ,
ਆਏ ਖਰਚ ਰਹਿੰਦਾ,
ਕਿਸੇ ਦਾ ਕਰਜ਼ ਨਹੀਂ ਚੱਕਣਾ ਪੈਂਦਾ, ਆਪ ਖਾਨੇ ਹੈ, ਆਮ ਖਾਸ ਸੰਗਤ ਵਿੱਚ ਖਰਚਦੇ ਰਹਿੰਦੇ ਹੈ, ਘਾਟਾ ਨਹੀਂ ਕਿਸੇ ਪ੍ਰਕਾਰ ਦਾ, ਆਪਦੀ ਕਿਰਪਾ ਹੈ, ਇਸੇ ਪ੍ਰਕਾਰ
ਲਖਮੀ ਟੋਟ ਨਾ,
ਭਗਤੀ ਰੂਪ ਲਕਸ਼ਮੀ ਦਾ ਟੋਟਾ ਘਾਟਾ ਨਹੀਂ ਆਉਂਦਾ ਹੈ, ਆਪਨੇ ਅਸੀਂ ਭਗਤੀ ਬਖਸ਼ੀ ਹੈ ਮਾਇਆ,
ਖਾਏ ਖਰਚ ਰਹਿੰਦਾ,
ਆਪ ਖਾਂਦੇ ਹਾਂ, ਧਾਰਨ ਕੀਤਾ ਹੈ, ਹੋਰ ਅਧਿਕਾਰੀਆਂ ਨੂੰ ਖਰਚਦੇ ਰਹਿੰਦੇ, ਉਪਦੇਸ਼ ਦਿੰਦੇ ਰਹਿੰਦੇ ਹਾਂ,
ਲੱਖ 84 ਮੇਦਨੀ,
84 ਲੱਖ ਦੀ ਜਿੰਨੀ ਸ੍ਰਿਸ਼ਟੀ ਹੈ ਸਾਰੀ,
ਸਭ ਸੇਵ ਕਰਨ ਦਾ,
ਇਹ ਸਾਰੇ ਮਹਾਰਾਜ ਸੇਵਾ ਕਰਨ ਵਾਲੇ ਬਣਾ ਤੇ ਆਪ ਨੇ, ਐਸੀ ਕਿਰਪਾ ਕਰ ਦਿੱਤੀ ਹੈ, ਆਪਦੀ ਉਹ ਸਭ ਤੇ ਉੱਚਾ ਸਭ ਤੇ ਸੁੱਚਾ ਜਾਂ ਕਿ ਹਿਰਦੇ ਵਸਿਆ ਹਰ ਪੁਰਖ ਭਗਵਾਨ,
ਸਭ ਸੇਵ ਕਰਨ ਦਾ,
ਸਾਰੇ ਮਹਾਰਾਜ ਟਹਿਲ ਕਰਨ ਵਾਲੇ ਬਣਾ ਤੇ, ਟਹਿਲੀਏ ਇਹਨਾਂ ਅੱਗੇ ਗੋਲੇਕਾਰ जितने साह पारसा उमराव सिकदार चौधरी सब हरजन दे अगे गोले बना के कार करने वास्ते बनाते हैं।
ए वैरी मित्र सब कीते
ए जो वैरी सी जीव एवं विरोध करते बिना कारण तो ईरखा करते रहिंदे सी अते बैरी जेरे काम करो लोभ मोह हंकार सी उन्हां नूं बदल करके बैरियां नूं मित्र बनाता साडे
नह मंगै मंदा।
जिस प्रकार महाराज रणजीत सिंह ने एक डाकू नूं कैद च पा लिया, कैद च पा के महाराजा भेस बटा के उहदे कोले गया रात नूं, कहण लगा वेख भई तूं इत्थे कैद विच ही जेल विच ही मर जाएगा अते अपने जीवन नूं बतीत कर लेंगा इसे तरह ही मर के, तेनू फांसी भी दिता जा सकता तेरे कसूर करके, जे तू बहादरी का कम करे तेन जंगी जरनैल असी बना दने ते फिर नाले तू कोई मुल्क की सेवा भी कर सकेगा ते नाले तेन ओदा खिताब भी आदर भी तेरा होगा। सुन के वह डाकू नु मन लिया, महाराज रणजीत सिंह जरनैल बना के उस नु खिताब दे के फिर उस वक्त साध संग जंकस्तान के मुकाबले उस नूं जोधा बना के भेजिया सी। इस प्रकार साध संगत जी ये जिहड़े बैरी काम करो लो मोहंकार है जीव दे ए हर वक्त वकारा जी चिंबेड़ी रखते है इन्हां दे ताई। जिस जीव ने महाराज रणजीत सिंह वांगू काम दे फुरने नूं काम काम सब जग कहे काम ना जाने कोए, जेती मन की कामना काम कहावे सोए, मन दियां कामना नूं बदल के परमेश्वर की प्राप्ति की कामना पैदा कर ली है, क्रोध नूं बदल के जो आरस चित करे उदों इस दे ताई आरस छुड़ाउण वास्ते गुस्सा करना है। इवें जिहड़े बैरी सी इन्हां नूं मित्र बना लिया है। हुण इह साडा मंदा नहीं मंगदे हन, कदे मंदा संकल्प नहीं साडे अंदर फुरदा ते ना साडा बुरा ही मंगदे हन।
लेखा कोई ना पुछे
हुण हिसाब किताब जीवन दे विचों कोई नहीं पुछ सकदा
जां हर बख्शंदा।
जदों हरी अकाल पुरख वाहिगुरु नूं बख्श ले फिर हिसाब किताब कोई नहीं मंगदा। इक साध संगत जी सौ साख च साखी आउंदी है, भाई लहौरा सिंह सी इक, ओ सिंह ने किसे दे पासों करजा लिया, गरीब सिख सी दूसरा ओदे पासों करजा लै के उन वरत लिया और गरीबी आ गई, बहुत सारे पैसे की चोट पै गई, ओ तो जाके मंगया करे मखौल कर छड़िया करे, कहिंदे सिख दा सिख आ गया की देना तेरा हुण, इउं कह छड़िया करे। एक दिन गुरु महाराज साहब केसगढ़ साहब उपर शिखर बराजे हुए सी, इन्हां दे सिखां दे घर नीवें थां केसगढ़ साहब दे जिवें हुण रचना इस तरह की सी, उथे ये भाई माला सिंह मंगण वास्ते गया जदों ते लहौरा सिंह कहा भी वेखो लेखा कोई ना पूछे जा हर बख्शंदा ए तुक पढ़ी, जदों पढ़ी ते मखौल कीता। उस वेले सतगुरु कलंगी धर महाराज साहब ने कहा तां सानू विच लैंदा है जामन बनाउंदा है ते नाले सिख नूं गरीब होए दा कर्जा नहीं वापस करदा। उस वेले महाराज साहब ने कहा हक पराया नानका उच्चो बैठिया ने, केसगढ़ साहब तो हक पराया नानका उस सूर उस गाय गुरपीर हम तापरे जाम उरदार ना खाए। जदों सतगुरु की आवाज पिछयानी लहौरा सिंह डर गया, सिख नूं हथ जोड़े कहिंदा महाराज मैं सवेरे थोड़ा दे देंगा, सवेरे आप ही घर आ के पैसे दे गया ते गुरु साहब की हजूरी च फिर गए। महाराज कहिंदे की कीता सी तुसीं सानू जामन भी दिता सी फिर उस वेले भुल बख्शाई उसने, इउं भई नहीं करना चाहीदा दगेबाजी नहीं, जे कोई किसे सिख तो कोई लै लवे ओ उसे तरह खुशी दे नाल दे के अमान तबल तो कर्जा लेना नहीं चाहिदा, गरीबी नाल ही भवें सार लवे, जे लवे तो जिस तरीके दे नाल लोड़ नाल गया है उसे तरीके नाल वापस करना चाहिदा है। ये गुरु साहब दी इस तुक नूं पढ़ के ही एवें ना लोकां नूं लुट लुट के खाई जावे।
लेखा कोई ना पुछे
हिसाब किताब नहीं उन्हां दे ताई कोई भी पुछदा है,
जां हर बख्शंदा
जदों हरी अकाल पुरख बख्शंदा बख्श लैंदा है।
आनंद भया सुख पाया
आनंद प्राप्त हो गया है, सुख स्वरूप दे पाउण आनंद स्वरूप नूं जदों पाया है
आनंद भया सुख पाया
आनंद स्वरूप जदों परमेश्वर प्राप्त पाया तां सुख दे ताई पौना कीता है, मन च भी आनंद हो गया ਸਰੀਰ ਕਰਕੇ ਵੀ ਸੁਖ ਪਾਇਆ ਹੈ।
ਮਿਲ ਗੁਰੂ ਗੋਬਿੰਦ,
ਗੁਰੂ ਅਕਾਲ ਪੁਰਖ ਦੇ ਨਾਲ ਮਿਲ ਕਰਕੇ
ਸਭੇ ਕਾਜ ਸਵਾਰੇ,
ਸਾਰੇ ਹੀ ਭਾਈ ਕਾਰਜ ਸੱਚੇ ਪਾਤਸ਼ਾਹ ਨੇ ਸਾਡੇ ਸਵਾਰ ਦਿੱਤੇ ਹਨ ਲੋਕ ਪ੍ਰਲੋਕ ਦੇ। ਜਦੋਂ ਸੱਚੇ ਪਾਤਸ਼ਾਹ ਆਪ ਨੂੰ ਪਾ ਗਏ, ਹੁਣ ਕਮੀ ਨੀ ਕੋਈ ਰਹੀ। ਸਾਧ ਸੰਗਤ ਜੀ ਗਰਜਿਆ ਸੰਗਤ ਵਿਚ ਚੱਲ ਕੇ, ਹੁਣ ਦੀਵਾਨ ਸਜਿਆ ਹੋਇਆ, ਉੱਥੇ ਸੰਗਤ ਨੇ ਜਾਣਾ ਹੈ। ਇਸ ਕਰਕੇ ਇੰਨਾ ਕੀ ਸਮਾਂ ਸੰਗਤ ਪ੍ਰਵਾਨ ਕਰੋ, ਉੱਥੇ ਵੀ ਕੀਰਤਨ ਤੇ ਕਥਾ ਹੋਵੇਗੀ, ਸੰਗਤਾਂ ਜਿਹੜੇ ਪੁੱਜ ਸਕਦੇ ਆ ਪ੍ਰੇਮ ਦੇ ਨਾਲ ਲਾਭ ਉਠਾਉਣਾ।
ਆਨੰਦ ਭਇਆ ਸੁਖ ਪਾਇਆ,
ਮਿਲ ਗੁਰ ਗੋਬਿੰਦ ਸਭੇ ਕਾਜ ਸਵਾਰਿਆ, ਤੁਧ ਭਾਵਨ। ਵਾਹਿਗੁਰੂ ਜੀ ਕਾ ਖਾਲਸਾ, ਰਾਮ ਕਲੀ ਮਹੱਲਾ ਤੀਜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਦੱਖਣੇ ਮਹੱਲਾ ਪੰਜਵਾ, ਦੇਖਣ ਕੂ ਮੁਸਤਾਕ।
ਇੱਕ ਅਰਥ ਰਹਿ ਗਿਆ ਸੀ, ਉਹ ਵਿੱਚ ਅੱਗੇ ਪਿੱਛੇ ਕਰ ਲਵਾਂਗੇ। ਨਾਨਕ ਪੁਸਰੀਆਂ ਪਕਾਈਆਂ ਪਾਈਆਂ ਥਾਲਾ ਮਾਂ ਹੈ, ਜਿਨੀ ਗੁਰੂ ਮਨਾਇਆ ਰਾਜਾ ਸੇਹੀ ਖਾ ਹੈ। ਨਾਨਕ ਪੁਸਰੀਆਂ ਪਕਾਈਆਂ, ਜਿਨ੍ਹਾਂ ਨੂੰ ਪੁਸਰੀਆਂ ਕਰਨਾ ਮੈਤਰੀ ਮੋਤਾ ਪੇਖਿਆ, ਇਹ ਗੁਣਾਂ ਦੇ ਤਾਂ ਹੀ ਹਿਰਦੇ ਚ ਪਕਾਈਆਂ ਪਕਾਉਣਾ ਕੀਤਾ ਹੈ। ਉਹਨਾਂ ਨੰਤਾ ਕਰਨ ਰੂਪੀ ਥਾਲ ਤੇ ਇਹਨਾਂ ਗੁਣਾਂ ਨੂੰ ਪਾਇਆ ਧਾਰਿਆ ਹੈ। ਜਿਨ੍ਹਾਂ ਨੂੰ ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਮਨਾਇਆ ਇਹਨਾਂ ਗੁਣਾਂ ਦੀ ਸਹਿਤ ਹੋ ਕੇ, ਉਹ ਬ੍ਰਹਮਾਨੰਦ ਰੂਪੀ ਭੋਜਨ ਦੇ ਤਾਂ ਹੀ ਤ੍ਰਿਪਤ ਹੋ ਕੇ ਖਾਂਦੇ ਹਨ। ਇੰਨਾ ਇਹ ਅਰਥ ਚੇਤੇ ਕਰ ਲੈਣਾ ਵਿੱਚ ਚਾਲ ਲਿਓ।
ਦੱਖਣੇ ਮਹੱਲਾ ਪੰਜਵਾ, ਦੇਖਣ ਕੂ ਮੁਸਤਾਕ।
ਸਤਿਗੁਰੂ ਮਹਾਰਾਜ ਸਾਹਿਬ ਅੱਠਵਾਂ ਸਲੋਕ ਆਰੰਭ ਕਰਦੇ ਹੋਏ ਫਰਮਾਉਂਦੇ ਹਨ, ਦੱਖਣਾ ਦੱਖਣ ਦੇ ਵਿੱਚ ਦੱਦੇ ਦੇ ਥਾਂ ਡੱਡਾ ਵਰਦੇ ਕਰਕੇ ਦੱਖਣਾ ਸ਼ਬਦ ਵਰਦੇ ਹਨ। ਇਹ ਮਹਾਰਾਜ ਸਾਹਿਬ ਪਰਮ ਪਵਿੱਤਰ ਲੰਮੇ ਦੇਸ਼ ਦੀ ਸੰਗਤ ਦੇ ਪ੍ਰਥਾਂ ਉਪਦੇਸ਼ ਦੇ ਰਹੇ ਹਨ। ਗੁਰੂ ਮਹਾਰਾਜ ਸਾਹਿਬ ਫਰਮਾਉਂਦੇ ਹਨ, ਇਹ ਭਾਈ ਇੰਨਾ ਪਿਆਰ ਜਿਨ੍ਹਾਂ ਦੇ ਅੰਦਰ ਹੈ, ਧਿਆਨੋ ਪੁਰਖਾਂ ਨੇ ਜਿਗਿਆਸੂ ਦੀ ਅਵਸਥਾ ਮਹਾਰਾਜ ਦੱਸਦੇ ਹਨ।
ਦੇਖਣ ਕੂ ਮੁਸਤਾਕ,
ਹੇ ਅੰਤਰਜਾਮੀ, ਆਪਦੇ ਦੇਖਣ ਨਾਲ ਦੇਖਣ ਵਾਸਤੇ ਸਾਡੀ ਚਿੱਤ ਦੀ ਬਿਰਤੀ ਮੁਸਤਾਕ ਨਾ ਮੋਹਤ ਹੋ ਰਹੀ ਹੈ। ਮੁਸਤਾਕ ਨਾ ਚਾਹਵਾਨ ਦਾ ਵੀ ਹੈ, ਆਪਦੇ ਦਰਸ਼ਨ ਕਰਨ ਵਾਸਤੇ ਸਾਡੀ ਚਾਹਵਾਨ ਜਾਂ ਮੋਹਤ ਬਿਰਤੀ ਹੋ ਰਹੀ ਹੈ।
ਮੁਖ ਕੇ ਜਿਹਾ ਤਉ ਧਣੀ,
ਹੇ ਅੰਤਰਜਾਮੀ, ਆਪਦਾ ਮੁਖ ਸਰੂਪ ਜੋ ਹੈ, ਚਿਹਰਾ ਕੇ ਜਿਹਾ ਕਿਹੋ ਜਿਹਾ ਹੈ, ਹੇ ਧਣੀ ਤਉ ਪਰਮੇਸ਼ਰ, ਤੇਰਾ ਹੇ ਧਣੀ ਕਿਹੋ ਜਿਹਾ ਮੁਖੜਾ ਹੈ, ਮੁਖਾਰ ਬਿੰਦ। ਅਸੀਂ ਵੇਖਣ ਵਾਸਤੇ ਸਾਡੀ ਚਿੱਤ ਦੀ ਬਿਰਤੀ ਚਾਹਵਾਨ ਹੋ ਰਹੀ ਜਾਂ ਮੋਹਤ ਹੋ ਰਹੀ ਹੈ।
ਫਿਰਦਾ ਕਿਤੇ ਹਾਲ,
ਤਾਂ ਅੱਗੇ ਜਿਗਿਆਸੂ ਦੇ ਤਾਈ ਤਤਵੇ ਤਾਂ ਦੱਸਦਾ, ਹੇ ਅਧਿਕਾਰੀ, ਮੈਂ ਵੀ ਜਿੰਨਾ ਚਿਰ ਮੈਨੂੰ ਵਿਛੋੜਾ ਸੀ, ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੋਈ ਸੀ, ਉਹਨਾਂ ਚਿਰ ਮੈਂ ਵੀ ਕਿਤੇ ਬੁਰਿਆਂ ਹਾਲਾਂ ਚ ਤੁਰਿਆ ਫਿਰਦਾ ਸੀ, ਵਿਛੋੜੇ ਦੇ ਦੁੱਖ ਕਰਕੇ।
ਜਾਂ ਡਿੱਠਮ ਤਾਂ ਮਨ ਧਰਾਪਿਆ,
ਜਦੋਂ ਮੈਂ ਮਹਾਰਾਜ ਸਾਹਿਬ ਦੇ ਦਰਸ਼ਨ ਡਿੱਠਮ ਦੇਖਣਾ ਕੀਤਾ ਤਾਂ ਮਨ ਮੇਰਾ ਤ੍ਰਿਪਤ ਹੋਇਆ ਹੈ। ਇਸ ਤਰ੍ਹਾਂ ਤੂੰ ਵੀ ਜਦੋਂ ਮਹਾਰਾਜ ਦਰਸ਼ਨ ਕਰ ਲਏਗਾ, ਉਸ ਵੇਲੇ ਆਤਮ ਤ੍ਰਿਪਤੀ ਕਰਕੇ ਤ੍ਰਿਪਤ ਹੋ ਜਾਏਗਾ।
ਮਹੱਲਾ ਪੰਜਵਾ, ਦੁਖੀਆ ਦਰਦ ਘਣੇ।
ਫਿਰ ਜਿਗਿਆਸੂਆਂ ਵੱਲੋਂ ਵਿਛੋੜੇ ਦੇ ਦੁੱਖ ਨੂੰ ਅਨੁਭਵ ਕਰਦਿਆਂ ਹੋਇਆਂ ਮਹਾਰਾਜ ਅੱਗੇ ਅਰਦਾਸ ਕਰਦੇ ਹਨ,
ਦੁਖੀਆ ਦਰਦ ਘਣੇ।
ਹੇ ਪਰਮੇਸ਼ਰ, ਦੁਖੀਆਂ ਦਰਦ ਘਣੇ, ਅਸੀਂ ਮਹਾਰਾਜ ਤੇਰੇ ਵਿਛੋੜੇ ਕਰਕੇ ਦੁਖੀ ਹਾਂ। ਸਾਡੇ ਤਾਂ ਵਿਦਿਆ ਆਦਿਕਾਂ ਦੇ ਦਰਦ ਘਣੇ, ਬਹੁਤ ਸਾਰੀਆਂ ਪੀੜਾਂ ਹੋ ਰਹੀਆਂ ਹਨ। ਅਨਿਤਮਾ ਨਿਤ ਬੁੱਧੀ, ਅਨਾਤਮਾ ਮੈਂ ਆਤਮਾ ਬੁੱਧੀ, ਅਸੁੱਚਮੈਂ ਸੁੱਚ ਬੁੱਧੀ, ਅਸਤਮੈਂ ਸਤ ਬੁੱਧੀ ਵਾਲੀ ਹਾਲਤ, ਇਹ ਕਾਰਜ ਰੂਪ ਵਿਦਿਆ ਹੀ ਦੁੱਖ ਦੇ ਰਹੀ। ਬੜੇ ਭਾਰੇ ਘਣੇ ਦੁੱਖ ਦੇ ਸਹਿਤ ਹੋ ਰਹੇ ਹਾਂ।
ਵੇਦਨ ਜਾਣੇ ਤੂੰ ਧਣੀ,
ਇਹ ਦੀ ਵੇਦਨ ਨਾ ਹਾਲਤ ਨੂੰ, ਦੁਖੀਆਂ ਦੀ ਨੂੰ, ਹੇ ਸੱਚੇ ਪਾਤਸ਼ਾਹ ਬੇਦਨ ਨਾਮ ਪੀੜਾ ਦਾ ਹੈ, ਬੇਦਨ ਨਾਮ ਹਾਲਤ ਦਾ ਹੈ, ਸਾਡੀ ਪੀੜਾ ਦੀ ਹਾਲਤ ਨੂੰ ਤੂੰ ਸਰਬ ਕਾ ਮਾਲਕ ਹੈ ਜਾਣਦਾ ਹੈ।
ਜਾਣਾ ਲੱਖ ਭਵੇ
ਤੇ ਅੰਤਰਜਾਮੀ, ਅਸੀਂ ਜਾਣਦੇ ਹਾਂ ਕਿ ਲੱਖਾਂ ਹੀ ਭਵੇ ਵੱਟ ਲਏ ਹਨ।
ਪਿਰੀ ਦਿਖੰਦੂ ਤਾਂ ਜੀਵ ਸਾ,
ਜਦੋਂ ਇਹ ਪਿਰੀ ਪਤੀ ਪਰਮੇਸ਼ਰ ਆਪਦੇ ਦਰਸ਼ਨਾਂ ਨੂੰ ਦਿਖੰਦੋ ਦੇਖਣਾ ਕਰੀਏ ਤਾਂ ਜਿਉਂਦੇ ਹੋ ਜਾਈਦਾ ਹੈ। ਉਦੋਂ ਲੱਖਾਂ ਹੀ ਵੱਟ ਲਏ ਮੁੜ ਆਏ ਹਨ, ਵਾਪਸ ਹੋ ਗਏ ਹੈ, ਲੱਖਾਂ ਰੁਪਏ ਪ੍ਰਾਪਤ ਹੋ ਗਏ ਹੈ, ਲੱਖਾਂ ਗੁਣ ਆ ਕੇ ਪ੍ਰਾਪਤ ਹੋ ਗਏ ਹੈ, ਲੱਖਾਂ ਦੀ ਬੇਕੀਮਤੀ ਅਸੀਂ ਭਵੇ ਵੱਟ ਲਈ ਹੈ। ਜਦੋਂ ਆਪਦੇ ਦਰਸ਼ਨ ਵੇਖਦੇ ਹਾਂ ਤਾਂ ਸਾਡਾ ਮਨ ਜਿਉਂਦਾ ਹੋ ਜਾਂਦਾ ਹੈ।
ਮਹੱਲਾ ਪੰਜਵਾਂ ਤਹਿੰਦੀ ਜਾਏ ਕਰਾਰ,
ਹਜ਼ੂਰ ਫਰਮਾਉਂਦੇ ਹਨ ਕਿ ਭਾਈ ਵਹਿਣ ਬਹਿੰਦੇ ਮੈਂ ਡਿੱਠੇ ਆ, ਵਹਿਣ ਜੋ ਦਰਿਆ ਵਗ ਰਿਹਾ ਹੈ। ਫਰੀਦ ਸਾਹਿਬ ਵੀ ਕਿਹਾ, ਫਰੀਦਾ ਕੰਧੀ ਵਹਿਣ ਨਾ ਢਾਹੇ ਤੋ ਵੀ ਲੇਖਾ ਦੇਵਣਾ, ਜਿੱਧਰ ਰੱਬ ਰਜਾਏ ਵਹਿਣ ਤਜਾਊ ਗਾਉ ਕਰੇ। ਇਸੇ ਪ੍ਰਕਾਰ ਹਜ਼ੂਰ ਫਰਮਾਉਂਦੇ ਹਨ,
ਤਹਿੰਦੀ ਜਾਏ ਕਰਾਰ,
ਹੇ ਭਾਈ ਵਹਿਣ ਕਾਲ ਰੂਪੀ ਦਰਿਆ ਵਗਦਾ ਹੈ, ਇਹਦੇ ਚ ਅਸੀਂ ਦੇਖਣਾ ਕੀਤਾ ਹੈ।
ਵਹਿਣ ਵਹੰਦੀ ਮੈਂ ਡਿੱਠਿਆ,
ਕਹਿੰਦੀ ਜਾਏ ਕਰਾਰ, ਕਰਾਰ ਜਿਨ੍ਹਾਂ ਨੂੰ ਵਰ ਲਏ ਹੋਏ ਸੀ, ਜਿਵੇਂ ਹਰਨਾਕਸ਼ਣ ਵਰ ਲਿਆ ਸੀ, ਨਾ ਮੈਂ ਦਿਨੇ ਮਰਾਂ ਨਾ ਮੈਂ ਰਾਤ ਮਰਾਂ, ਇਹੋ ਜਿਹੇ ਬੜੇ ਕਰੜੇ ਕਿਨਾਰੇ ਸੀ ਜਿਨ੍ਹਾਂ ਦੇ, ਉਹ ਵੀ ਕਿਨਾਰੇ ਢਹਿੰਦੇ ਜਾ ਰਹੇ ਇਸ ਕਾਰਡ ਦੇ ਨਾਲ ਹੈ। ਉਹਨਾਂ ਦੀ ਜਿੰਦਾ ਵੀ ਇੱਥੇ ਦੇਹਾਂ ਡਿੱਗਦੀਆਂ ਜਾ ਰਹੀਆਂ ਨੇ, ਇਹੋ ਜਿਹਾ ਇਹ ਦਰਿਆ ਵਗ ਰਿਹਾ ਕਾਲ ਦਾ। ਰਾਵਣ ਵਰ ਲਿਆ ਸੀ ਕਿ ਬਰਮਾ ਤੇਰੀ ਸ੍ਰਿਸ਼ਟੀ ਵਿੱਚੋਂ, ਮਨੁੱਖ ਤੇ ਬਾਂਦਰ ਜਿਹੜੇ ਤਾਂ ਮੇਰਾ ਖਾਜਾ ਹੀ ਹੈ, ਹੋਰ ਕੋਈ ਮੈਨੂੰ ਮਾਰ ਨਾ ਸਕੇ। ਉਹਦੇ ਤਾਂ ਹੀ ਮਨੁੱਖ ਰੂਪ ਧਾਰ ਕੇ ਰਾਮ ਚੰਦਰ ਨੇ ਤੇ ਹਨੂੰਮਾਨ ਆਦਿਕ ਬਾਂਦਰਾਂ ਦੀ ਸੈਨਾ ਤੋਂ ਹੀ ਇਹਦਾ ਸਮਾਪਤੀ ਕਰ ਦਿੱਤੀ ਸੀ। ਇਸ ਪ੍ਰਕਾਰ ਜਿਹਨਾਂ ਨੂੰ ਬੜੇ ਬੜੇ ਵਰ ਲਏ ਹੋਏ ਸੀ, ਉਹ ਕਰਾਰੇ ਕਰੜੇ ਬਲਾਂ ਦੇ ਲੈਣ ਵਾਲੀਆਂ ਦੇਹਾਂ ਵੀ ਇੱਥੇ ਸੰਸਾਰ ਚੋਂ ਢਹਿੰਦੀਆਂ ਜਾ ਰਹੀਆਂ ਹਨ, ਕਾਲ ਦੇ ਨਾਲ ਨਾਸ ਹੁੰਦੀਆਂ ਜਾ ਰਹੀਆਂ ਹਨ।
ਵਹਿਣ ਵਹੰਦੀ ਮੈਂ ਡਿੱਠਿਆ,
ਵਹਿਣ ਕਾਲ ਰੂਪੀ ਦਰਿਆ ਦੇ ਵਹਿੰਦੇ ਵਹਿੰਦਿਆਂ ਹੋਇਆਂ ਵਿੱਚ ਅਸੀਂ ਡਿੱਠਿਆ ਦੇਖਣਾ ਕੀਤਾ ਹੈ। ਫਰੀਦਾ ਕਿੱਥੇ ਪੈਂਦੇ ਮਾਪਿਆ, ਜਿੰਨੀ ਤੂੰ ਜਾਣੇ ਹੋਏ ਤੈਂ ਪਾਸੋਂ ਲੱਦ ਗਏ, ਤੂੰ ਅਜੇ ਨਾ ਪਤੀਣੇ ਹੋਏ। ਸੋ ਇਸ ਪ੍ਰਕਾਰ ਕਾਲ ਰੂਪੀ ਵਹਿਣ ਦਰਿਆ ਦੇ ਵਿੱਚ ਵਹਿੰਦਿਆਂ ਵਰਤਮਾਨ ਸਮੇਂ ਜੀ ਵਹਿ ਰਹੇ ਹਨ ਤੇ ਅਗਲੇ ਬਹਿੰਦੇ ਬਹਿ ਗਏ, ਰੁੜ ਚੁੱਕੇ ਹਨ। ਪਿਛਲੇ ਭੂਤਕਾਲ ਜਿਹੜਾ ਪਿਛਲਾ ਸਮਾਂ ਗੁਜ਼ਰਿਆ ਉਹਦੇ ਚ ਰੁੜ ਗਏ ਹਨ। ਦੇਖਣਾ ਕੀਤਾ ਹੈ ਹੁਣ ਦੇ ਜਿਹੜੇ ਲੋਕ ਹਨ ਉਹ ਵਹਿੰਦੇ ਆ ਇਸ ਚ ਰੁੜ ਰਹੇ ਹਨ ਗੇ, ਐਵੇਂ ਅਗਲੇ ਸਮੇਂ ਚ ਆਉਣ ਵਾਲੇ ਭਵਿੱਖ ਕਾਲ ਚ ਵੀ ਰੁੜ ਜਾਣਗੇ।
ਰਹੇ ਅਮਾਨ
ਉਹ ਸਾਧ ਸੰਗਤ ਜੀ ਮਹਾਰਾਜ ਕਹਿੰਦੇ ਰਹੇ ਅਮਾਨ, ਅਮਾਨ ਨਾਂ ਸਾਬਤ ਹੋ ਰਹੇ ਹਨ, ਅਮਾਨ ਨਾਂ ਇਸਤ ਦਾ ਹੈ, ਉਹ ਅਮਨ ਅਮਾਨ ਇਸਤ ਰਹੇ ਹਨ।
ਜਿਨ੍ਹਾਂ ਸਤਿਗੁਰ ਭੇਟਿਆ,
ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਭੇਟਿਆ ਮਿਲੇ ਪ੍ਰਾਪਤ ਹੋਏ ਹੈ, ਉਹ ਇਸਤ ਰਹੇ ਹੈ ਬ੍ਰਹਮ ਸਰੂਪ ਵਿੱਚ ਭੇਤਤਾ ਪਾ ਕੇ। ਫਿਰ ਪਾਰ ਬ੍ਰਹਮ ਪਰਮੇਸ਼ਵਰੋ ਸੇਵਕ ਸੁਰ ਹੋਸੀ,
ਪੌੜੀ ਜਿਸ ਜਨ ਤੇਰੀ ਭੁੱਖ ਹੈ,
ਫਿਰ ਅੰਤਰਜਾਮੀ ਅਕਾਲ ਪੁਰਖ ਵਾਹਿਗੁਰੂ ਪੌੜੀ ਚ ਹਜ਼ੂਰ ਉਚਾਰਦੇ ਹੈ, ਜਿਨ੍ਹਾਂ ਜਿਨ੍ਹਾਂ ਨੂੰ ਤੇਰੀ ਪ੍ਰਾਪਤੀ ਦੀ ਭੁੱਖ ਇੱਛਾ ਲੱਗੀ ਹੋਈ ਹੈ, ਹਰ ਵਕਤ ਆਸ ਲੱਗੀ ਹੈ ਕਿ ਕਦੋਂ ਆਪ ਪ੍ਰਾਪਤ ਹੋਵੋ,
ਇਸ ਦੁੱਖ ਨਾ ਵਿਆਪੈ,
ਆਪਦੇ ਦਰਸ਼ਨਾਂ ਦੀ ਜਿਨ੍ਹਾਂ ਨੂੰ ਭੁੱਖ ਲੱਗੀ ਹੋਈ ਹੈ, ਉਹਨਾਂ ਨੂੰ ਕਾਮ ਦਾ, ਕ੍ਰੋਧ ਦਾ, ਲੋਭ ਦਾ, ਮੋਹ ਦਾ ਅਤੇ ਮਰਨ ਦਾ ਕਿਸੇ ਪ੍ਰਕਾਰ ਦਾ ਦੁੱਖ ਨਹੀਂ ਵਿਆਪਦਾ, ਜਨਮ ਮਰਨ ਦੁੱਖ ਤੋਂ ਉਹ ਰਹਿਤ ਹੋ ਗਏ ਹਨ।
ਜਿਨ ਜਨ ਗੁਰਮੁਖ ਬੁਝਿਆ,
ਜਿਨ੍ਹਾਂ ਜਨਾ ਪ੍ਰੇਮੀ ਜਨਾਂ ਨੇ, ਭਗਤ ਜਨਾਂ ਨੇ, ਗੁਰੂ ਜੋ ਮੁਖੀ ਹਨ ਸਤਿਗੁਰ ਨਾਨਕ ਦੇਵ ਮਹਾਰਾਜ ਸਾਹਿਬ ਜੀ, ਇਹਨਾਂ ਦੁਆਰਾ ਪਰਮ ਪਵਿੱਤਰ ਉਪਦੇਸ਼ ਨੂੰ ਬੁਝਿਆ ਪੁੱਛਿਆ ਹੈ,
ਸੋਚੋ ਕੁੰਡੀ ਜਾਪੈ,
ਉਹ ਗੁਰਮੁਖ ਅਧਿਕਾਰੀ ਹਨ ਜਿਨ੍ਹਾਂ ਨੂੰ ਗੁਰੂ ਸਾਹਿਬ ਤੋਂ ਬੁਝਿਆ ਪੁੱਛਿਆ ਹੈ। ਜਿਹੜੇ ਆਪਣੇ ਮਨ ਦੀ ਮਰਜ਼ੀ ਕਰਦੇ ਉਹ ਮਨਮੁਖ ਹਨਗੇ, ਇਉਂ ਗੁਰਮੁਖ ਬਣ ਕੇ ਜਿਨ੍ਹਾਂ ਨੂੰ ਬੁਝਿਆ ਸਮਝਿਆ ਹੈ ਗੁਰਾਂ ਦੁਆਰਾ, ਉਹ ਚੌਹਾਂ ਕੁੰਟਾਂ ਚ ਉੱਤਰ ਦੱਖਣ ਪੂਰਵ ਪੱਛਮ ਜਾਣੇ ਗਏ, ਲੁਕੇ ਛਿਪੇ ਨਹੀਂ ਹਨ। ਉਹ ਉੱਤਰ ਦੱਖਣ ਪੂਰਵ ਪੱਛਮ ਚ ਵਾਹਿਗੁਰੂ ਨੂੰ ਸਾਰੇ ਹੀ ਜਾਣਦੇ ਹਨਗੇ। ਉਹ ਚੌਂ ਕੁੰਡੀ ਮਨ ਬੁੱਧ ਚਿੱਤ ਹੰਕਾਰ ਚ ਪਰਮੇਸ਼ਵਰ ਦਾ ਜਾਪ ਹੀ ਕਰਦੇ ਰਹਿੰਦੇ ਹਨ।
ਜੋ ਨਰ ਉਸ ਕੀ ਸਰਣੀ ਪਰ,
ਜਿਹੜਾ ਜਿਹੜਾ ਕੋਈ ਪੁਰਖ ਉਹਨਾਂ ਪਿਆਰਿਆਂ ਦੀ ਸ਼ਰਨ ਪੈ ਜਾਂਦਾ ਹੈ,
ਜਿਸ ਕੰਬਹਿ ਪਾਪੈ,
ਉਹਦੇ ਅੰਦਰੋਂ ਪਾਪ ਵੀ ਕੰਬ ਕੇ ਸਾਧ ਸੰਗਤ ਜੀ ਨਿਕਲ ਜਾਂਦੇ ਹਨ। ਜਿਸ ਪ੍ਰਕਾਰ ਜਿਸ ਦ੍ਰਿਸ਼ ਦੇ ਹੇਠਾਂ ਬੰਦੂਕ ਚੱਲੇ, ਉਹ ਬੰਦੂਕ ਦੇ ਖੜਕੇ ਦੇ ਨਾਲ ਜਾਨਵਰ ਉੱਡ ਜਾਂਦੇ ਹੈ, ਇਉਂ ਜਿਸ ਵਿੱਚ ਪਰਮੇਸ਼ਵਰ ਦੇ ਨਾਮ ਦੀ ਬੰਦੂਕ ਚੱਲਦੀ ਹੈ, ਉਹਦੇ ਅੰਦਰੋਂ ਪਾਪ ਕੰਬ ਕੇ ਉੱਡ ਜਾਂਦੇ ਹੈ। ਪੰਛੀਆਂ ਜਿਹੀਆਂ ਹੀ ਰਹਿੰਦੇ ਨੀ, ਛੱਡ ਜਾਂਦੇ ਹਨ।
ਜਨਮ ਜਨਮ ਕੀ ਮਲ ਉੱਤਰ,
ਉਹਨਾਂ ਦੀ ਇੱਕ ਜਨਮ ਦੀ ਕੀ, ਜਨਮਾਂ ਜਨਮਾਂਤਰਾਂ ਦੀ ਜਿਹੜੀ ਅਨੇਕਾਂ ਜਨਮਾਂ ਦੀ ਮੈਲ ਹੈ, ਉਹ ਉੱਤਰ ਜਾਂਦੀ ਲਹਿ ਜਾਂਦੀ ਪਾਪਾਂ ਦੀ ਮੈਲ। ਜੋ ਪ੍ਰੇਮੀ ਸਤਿਗੁਰੂ ਸਾਹਿਬ ਜੀ ਦੀ ਚਰਨਾਂ ਦੀ ਧੂੜ ਵਿੱਚ, ਸਰਦਾ ਰੂਪੀ ਧੂੜੇ ਵਿੱਚ ਇਸ਼ਨਾਨ ਕਰਦੇ ਹਨ,
ਜਿਨ੍ਹਾਂ ਹਰ ਭਾਣਾ ਮੰਨਿਆ,
ਜਿਨ੍ਹਾਂ ਨੂੰ ਕਰਤਾਰ ਦੇ ਭਾਣੇ ਨੂੰ ਭਲਾ ਕਰਕੇ ਮੰਨਿਆ ਹੈ,
ਇਸ ਸੋਗ ਨਾ ਸੰਤਾਪੈ,
ਉਹਨਾਂ ਗੁਰਮੁਖਾਂ ਨੂੰ ਪਦਾਰਥ ਦੇ ਗਏ ਤੋਂ ਸੋਗ ਨਹੀਂ ਹੈ, ਤੇ ਪਦਾਰਥਾਂ ਦੀ ਪ੍ਰਾਪਤੀ ਦੀ ਇੱਛਾ ਵਾਸਤੇ ਸਮਕ ਤਪਦੇ ਨਹੀਂ ਉਹਨਾਂ ਦੇ ਚਿੱਤ, ਕਿ ਮੈਨੂੰ ਪ੍ਰਾਪਤ ਕਿਉਂ ਨਹੀਂ ਹੋਏ, ਉਹ ਤਪਦੇ ਨਹੀਂ ਹਨ, ਤੇ ਪਦਾਰਥ ਗਏ ਤੋਂ ਸੋਗ ਨਹੀਂ ਆਏ, ਹਰਖ ਨਾ ਗਏ ਸੋਗ। ਇਸ ਪ੍ਰਕਾਰ ਉਹਨਾਂ ਨੂੰ ਵਿਛੋੜੇ ਦਾ ਸੋਗ ਨਹੀਂ ਪ੍ਰਤੀਤ ਹੁੰਦਾ ਹੈ। ਸੋ ਇਹ ਜਿਹੜਾ ਸਰੀਰ ਹੈ, ਇਹਦੇ ਨਾਸ ਹੁੰਦਿਆਂ ਸੋਗ ਨਹੀਂ, ਕਿਉਂਕਿ ਧਰਤੀ ਸ਼ੋਕ ਮਾਤਰ ਆਤਮ ਬਿੱਤ, ਜੋ ਆਤਮ ਬੇਤਾ ਪੁਰਖ ਸ਼ੋਕ ਰੂਪ ਸੰਸਾਰ ਨੂੰ ਤਰਦਾ ਹੈ, ਬਾਕੀ ਸਾਰੇ ਸੋਗ ਦੇ ਸਹਿਤ ਇਹ ਸੰਸਾਰ ਵਿਕਾਰ ਸੰਸੇਵਾਂ ਤਰਿਓ ਬ੍ਰਹਮ ਗਿਆਨੀ ਸੋਗ ਰੂਪ ਸੰਸਾਰ ਚੋਂ ਉਹ ਤਰ ਜਾਂਦੇ ਹਨ। ਸਮਕ ਤਪਣਾ ਉਹਨਾਂ ਦਾ ਚਿੱਤ ਤਪਦਾ ਨਹੀਂ ਹੈ, ਕਿਸੇ ਦੇ ਪਦਾਰਥਾਂ ਨੂੰ ਵੇਖ ਕੇ, ਕਿਸੇ ਦੀ ਪ੍ਰਭਤਾ ਨੂੰ ਵੇਖ ਕੇ ਪ੍ਰਸੰਨ ਹੁੰਦੇ ਹਨ।
ਹਰ ਜੀਉ ਤੂੰ ਸਭਨਾ ਕਾ ਮਿੱਤ ਹੈ,
ਹੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ, ਤੂੰ ਸਾਰਿਆਂ ਦਾ ਮਿੱਤਰ ਪਿਆਰਾ ਸੱਜਣ ਹੈ,
ਸਭ ਜਾਣ ਹੈ ਆਪੈ,
ਸਾਰੇ ਜਾਣਦੇ ਕਿ ਸਾਡਾ ਆਪਣਾ ਹੈ ਤੂੰ ਪਰਮੇਸ਼ਵਰ, ਸਾਰੇ ਜਾਣਦੇ ਕਿ ਆਪਣਾ ਤੱਤ ਵੇਤੇ ਜਿਹੜੇ ਹੈ ਕਿ ਆਪਣਾ ਆਤਮਾ ਰੂਪ ਹੈ ਤੂੰ,
ਐਸੀ ਸੋਭਾ ਜਨਾ ਕੀ,
ਅਹੀ ਜੀ ਸੋਭਾ ਆਪਦੇ ਜਨਾਂ ਦੀ ਮਾਰਾ ਬਣਾ ਦਿੱਤੀ ਹੈ, ਤਾਂ ਕਹੀ ਜੀ
ਹਰ ਪ੍ਰਤਾਪ,
ਜਿੱਡਾ ਵੱਡਾ ਕਰਤਾਰ ਤੇਰਾ ਪ੍ਰਤਾਪ ਹੈ, ਤੇਰੇ ਪਿਆਰਿਆਂ ਦੀ ਐਸੀ ਸੋਭਾ ਬਣ ਰਹੀ ਹੈ, ਸਾਰੀ ਦੁਨੀਆਂ ਦਰਸ਼ਨ ਦੇ ਕੇ ਨਿਹਾਲ ਹੁੰਦੀ ਹੈ ਕਿ ਇਹਨਾਂ ਦੇ ਦਰਸ਼ਨ ਕਰਨੇ ਕਰਕੇ ਸਾਡੇ ਔਗਣ ਜਨਮਾਂ ਜਨਾਂ ਤੇ ਮਿਟ ਜਾਣਗੇ, ਇਉਂ ਐਸੀ ਸੋਭਾ ਜਨਾ ਕੀ, ਅਹੀ ਜੀ ਸੋਭਾ ਆਪਦੇ ਜਨਾਂ ਦੀ ਬਣਾਈ ਹੈ, ਹਰੀ ਜਿੱਡਾ ਵੱਡਾ ਆਪਦਾ ਪ੍ਰਤਾਪ ਹੈ, ਆਪਦੇ ਪ੍ਰਤਾਪ ਨੂੰ ਤੇਰੇ ਜਨਾਂ ਕਰਕੇ ਜਾਣਿਆ ਜਾ ਸਕਦਾ ਹੈ, ਐਸੀ ਤੇਰੀ ਸੋਭਾ ਉਹ ਭਗਤੀ ਕਰਦੇ ਹੈ ਜਾਣੋ, ਜਿੱਡਾ ਵੱਡਾ ਤੂੰ ਹਰੀ ਹੈ ਤੇਰੇ ਪ੍ਰਤਾਪ ਨੂੰ ਉਹ ਜਾਣ ਕੇ ਤੇਰੇ ਸਰੂਪ ਵਿੱਚ ਲੀਨ ਹੁੰਦੇ ਹਨ।
ਸਭ ਅੰਤਰ ਜਨ ਵਰਤਾਇਆ,
ਹੇ ਮਹਾਰਾਜ ਜੀ ਸਾਰੀ ਦੁਨੀਆਂ ਦੇ ਅੰਦਰ ਜਨਾਂ ਦਾ ਪ੍ਰਤਾਪ ਤਾਂ ਵਰਤਾਤਾ ਹੈ, ਸਾਰੀ ਖਲਕਤ ਦੇ ਅੰਦਰ ਜਿੰਨੀ ਸਾਰੀ ਦੁਨੀਆਂ ਹੈ ਤੇਰੇ ਜਿਹੜੇ ਜਨ ਭਗਤ ਬਣੇ ਹੈ ਉਹਨਾਂ ਦਾ ਪ੍ਰਤਾਪ ਤਾਂ ਸਾਰੇ ਵਰਤਾਤਾ, ਸਾਰੀ ਦੁਨੀਆਂ ਚ ਮਸ਼ਹੂਰ ਹੋ ਗਏ ਉਹ ਤੇਰੇ ਪਿਆਰੇ,
ਹਰ ਜਨ ਤੇ ਜਾਪੈ,
ਅਤੇ ਹੇ ਮਹਾਰਾਜ ਉਹ ਜਿਹੜੇ ਤੇਰੇ ਜਨ ਪਿਆਰੇ ਆ ਜਿਹਨਾਂ ਤਾਂ ਜਸ ਵਰਤਾਤਾ ਸਾਰੇ ਹਰੀ, ਉਹਨਾਂ ਜਨਾਂ ਕਰਕੇ ਤੂੰ ਜਾਣਿਆ ਜਾਂਦਾ ਹੈ, ਉਹਨਾਂ ਪਿਆਰਿਆਂ ਕਰਕੇ ਸੱਚੇ ਪਾਤਸ਼ਾਹ ਤੂੰ ਜਾਣਿਆ ਜਾਂਦਾ ਹੈ, ਪ੍ਰਭ ਤੇ ਜਨ ਜਾਨੀਜਾ ਜਨ ਤੇ ਸਵਾਮੀ ਜਿਵੇਂ ਰਵਿਦਾਸ ਜੀ ਨੇ ਕਿਹਾ ਹੈ, ਇਸ ਪ੍ਰਕਾਰ ਮਹਾਰਾਜ ਜਨਾਂ ਦੇ ਵਿੱਚ ਆਪਣਾ ਆਪ ਤਾਂ ਵਰਤਾਇਆ ਹੈ, ਤੇ ਤੂੰ ਹਰੀ ਜਨਾਂ ਕਰਕੇ ਜਾਣਿਆ ਜਾਂਦਾ ਹੈ, ਆਪਦੇ ਜਨਾਂ ਨੂੰ ਬ੍ਰਹਮ ਗਿਆਨੀ ਆਪ ਪਰਮੇਸ਼ਰ ਰੂਪ ਕਰਕੇ ਸਾਰਿਆਂ ਜਸ ਵਰਤਾ ਦਿੱਤਾ ਹੈ, ਤੇ ਤੂੰ ਹਰੀ ਤੇਰੇ ਜਨਾਂ ਕਰਕੇ ਆਪਦਿਆਂ ਕਰਕੇ ਤੂੰ ਜਾਣਿਆ ਜਾਂਦਾ ਹੈ, ਉਸ ਪ੍ਰਕਾਰ ਤੂੰ ਹਿਰਦੇ ਗੋਤ ਵਸੇ ਤਾਂ ਰਾਤੀ ਤੇਰਾ ਭਾਵ ਨੂੰ ਪੁੱਜੇ ਗਵਾਰੀ, ਅਗਿਆਨੀ ਅਸੀਂ ਜੀਵ ਤੇਰਾ ਭਾਵ ਨਹੀਂ ਸਮਝਦੇ, ਆਪ ਜਨਾਂ ਕਰਕੇ ਜਾਣਿਆ ਜਾਂਦਾ ਹੈ ਪਰਮੇਸ਼ਵਰ।